تیرا شری گر بچن سو چور نگ سائے کمائے جائے ادھر لوگ ہاں میرے ہو نمسکار ممتائے
واہگرو جی کا خالصہ واہگرو جی کی فتح پرم سنمان یوگ گرو سوارے گرو پیارے خالصہ ست سنگ جنوں وڈے بھاگ ہن اپنے سبنا دے جنہاں تے ستگراں جی نے کرپا کر کے اپنے حضور جڑ مل بیٹھن دا سبھاگ سواں بخشیا ہے. ستگراں جی دی امرتمئی بانی دے کیرتن گرو گھر دے کیرتنیاں دی رسنا دوارا سروان کیتے ہن. ہن سواں بنیا ہے ستگراں جی دے پوتر پاون جیون دی کتھا دا. ستگرو نانک دیو جی مہاراج بابا پیدا سچ کھنڈ نو ند نام غریبی پائی اکال پورکھ واہگرو پرمیشر جی دے دیس سچ کھنڈ دے وچ پہنچے. اکال پورکھ واہگرو پرمیشر جی نو جس طرح دا دیکھیا سو در کہا سو کر کہا جتو سرو سنبھالے واجے تیرے نال انیک اسنکھا کیتے تیرے باون ہارے. ایدے وچ سو در دے اس واہگرو پرمیشر جی دے درشن کروانا کیتے. اکال پورک پرمیشر جی پسند ہوئے کہن لگے آؤ پیارے ہو جی سناؤ کیا حال ہے سنسار دا کنا کارج ہو گیا ہے. ستگرو نانک صاحب جی مہاراج کہن لگے بھی اٹھارہ ٹاپو سات دیپ ان ساریاں دے وچ تے آپ جی دے نام دا پرتاپ ودھ رہا ہے. ہن نو کھنڈ دھرتی دے حصے رہندے ہن وہ آپ جی دی کرپا نال کارج ہو جانا ہے. اے سن کے اکال پورک واہگرو پرمیشر جی پرسن ہوئے بڑیاں بخششاں کیتیاں. اے نانک جے میں پرمیشر ہاں تے تو گر پرمیشر ہے جیدے ہوتے تیری نظر اودے ہوتے میری نظر جیدے ہوتے تیری مہر اودے ہوتے میری مہر. سارے بخشاں دے خزانے اکال پورکھ واہگرو پرمیشر جی نے گرو نانک صاحب مہاراج جی نو بخش دیتے ہن جو کہ گرو نانک صاحب جی مہاراج نرنتر اس دنیا دے ادھار دے پلے دی کاتر بن رہے نے. اس تو اگے کتھا دی رمبتا ہوندی ہے. آو رسنا تے مکھ نو کریے پوتر.
بولو جی سات نام سیوائے گرو صاحب سات نام سیوائے گرو صاحب
چوپئی شری کرتار پورک دکھ گنجن.
اکال پورک واہگرو پرمیشر جو سارے دکھاں دے ناس کرن والے ہن
بھگتن کے سدا من رنجن
اپنے بھگتاں نوں سدا ہی آنند دین والے.
تن تے بدا ہوئے ہٹ آئے
گرو نانک صاحب جی مہاراج اکال پورک واہگرو پرمیشر جی تو ودا ہو کے آئے.
جگت گرو ਸਿੱਖਣ ਸੁਖਦਾਏ
ਜਗਤ ਦੇ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਿੱਖਾਂ ਨੂੰ ਸੁਖ ਦੇਣ ਵਾਲੇ
ਸ੍ਰੀ ਅੰਗਦ ਸੁਣੀਏ ਇਤਿਹਾਸਾ
ਗੁਰੂ ਅੰਗਦ ਦੇਵ ਜੀ ਮਹਾਰਾਜ ਸੁਣਨਾ ਕਰੋ ਅੱਗੇ ਕਥਾ
ਅੰਮ੍ਰਿਤ ਡਿਗ ਆਏ ਸੁਖ ਰਾਸਾ
ਸਿੱਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਡੇ ਕੋਲ ਆਏ
ਧਰੁਵ ਮੰਡਲ ਜੋ ਤੋ ਸੁਹਾਵਾ
ਅਸੀਂ ਧਰੁਵ ਮੰਡਲ ਦੇ ਕੋਲ ਧਰੁਵ ਦੇ ਕੋਲ ਮੰਡਲ ਦੇ ਵਿਚ ਬੈਠੇ
ਸਾਂਤੇ ਹਮਕੋ ਸੰਗਰ ਲਾਵਾ
ਉਥੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਨਾਲ ਲਿਆ
ਧਰੁਵ ਅਵਲੋਕੇ ਆਵਤ ਜਬੇ
ਜਦੋਂ ਧਰੁਵ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਉਂਦਿਆਂ ਵੇਖਿਆ
ਨਮੋ ਪਰਸ ਪਰ ਕੀਏ ਮਿਲ ਤਬੇ
ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ
ਬੂਜਨ ਲੱਗਿਓ ਪਤੇ ਪੁਨ ਸੋ
ਧਰੁਵ ਬੇਨਤੀ ਕਰਕੇ ਸਤਿਗੁਰਾਂ ਜੀ ਨੂੰ ਸੱਚਖੰਡ ਦੇ ਪਤੇ ਪੁੱਛਦਾ
ਜਹਾਂ ਨਾ ਪਹੁੰਚ ਸਕਿਓ ਕਬ ਕੋ
ਇੱਥੇ ਅੱਜ ਤੱਕ ਕੋਈ ਗੁਰੂ ਨਾਨਕ ਤੋਂ ਬਿਨਾਂ ਪਹੁੰਚ ਹੀ ਨਹੀਂ ਸਕਿਆ
ਸੱਚਖੰਡ ਕੀ ਦਿਓ ਨਿਸ਼ਾਨੀ ਕੈਸਾ ਦੇਖਿਓ ਪ੍ਰਭ ਨਿਰਬਾਨੀ
ਕਹਿਣ ਲੱਗਿਓ ਸੱਚਖੰਡ ਦੀ ਨਿਸ਼ਾਨੀ ਦਿਓ ਜਿੱਥੇ ਆਪ ਜਾ ਕੇ ਆਏ ਹੋ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤੇ ਉਸ ਵਾਹਿਗੁਰੂ ਪਰਮੇਸ਼ਰ ਜੀ ਦਾ ਜੋ ਆਪ ਜੀ ਨੇ ਦਰਸ਼ਨ ਕੀਤਾ ਉਹ ਦੱਸਣਾ ਕਰੋ
ਕੈਸਾ ਦੇਖਿਓ ਪ੍ਰਭ ਨਿਰਬਾਨੇ
ਉਹ ਵਾਸ਼ਨਾ ਤੋਂ ਰਹਿਤ ਵਾਹਿਗੁਰੂ ਤੁਸੀਂ ਦੇਖਿਆ ਕੈਸਾ ਹੈ
ਕੋਨੇ ਰੂਪ ਰੰਗ ਹੈ ਤਿੰਨ ਕੋ
ਆਪ ਜੀ ਪਹੁੰਚੇ ਉਸ ਅਕਾਲ ਪੁਰਖ ਪਰਮੇਸ਼ਰ ਤੱਕ
ਦਰਸ਼ਨ ਜਾਏ ਕੀਨ ਤੁਮ ਜਿਨ ਕੋ
ਪਰਮਾਤਮਾ ਦਾ ਕੈਸਾ ਰੰਗ ਹੈ ਰੂਪ ਹੈ ਜਿਹਦੇ ਤੁਸੀਂ ਦਰਸ਼ਨ ਕੀਤੇ ਨੇ
ਅੱਗੇ ਭਰੀ ਨ ਕਵੀ ਐਸੇ
ਅੱਗੇ ਕਦੇ ਵੀ ਇਸ ਤਰ੍ਹਾਂ ਸੰਸਾਰ ਦੇ ਵਿਚ ਹੋਇਆ ਨਹੀਂ ਹੈ
ਦੇ ਸਮੇਤ ਗਏ ਡਿਗ ਜੈਸੇ
ਜਿਵੇਂ ਆਪ ਸਰੀਰ ਦੇ ਸਮੇਤ ਪਰਮੇਸ਼ਰ ਦੇ ਕੋਲ ਗਏ ਹੋ
ਉੱਤਮ ਭਗਤ ਧਰੁਵ ਤੁਮ ਸੁਣੀਏ
ਗੁਰੂ ਜੀ ਕਹਿਣ ਲੱਗੇ ਭਗਤ ਜੀ ਸੁਣਨਾ ਕਰੋ
ਰੂਪ ਰੰਗ ਤਿਨ ਕੋ ਨੈ ਗੁਣੀਏ
ਲੱਗੇ ਉਸ ਪਰਮਾਤਮਾ ਦਾ ਕੋਈ ਰੂਪ ਰੰਗ ਨਹੀਂ ਹੈ
ਭਗਤਨ ਧਿਆਨ ਹੇਤ ਬਿਨ ਜਿਉਨਾ
ਜਿਹੜਾ ਭਗਤਾਂ ਦੇ ਧਿਆਨ ਦੇ ਵਿਚ ਵੀ ਆਉਂਦਾ ਨਹੀਂ ਹੈ
ਸੋਹਤ ਸ਼ਿਆਨਤ ਰੂਪ ਸਲੋਨਾ
ਰੂਪ ਉਹਦਾ ਸੁੰਦਰ ਹੈ ਅਤ ਦਾ
ਸਵਤਾ ਕੋਟਕ ਜੀਆਰਾ
ਕਰੋੜਾਂ ਚੰਦਰਮੇ ਸੂਰਜਾਂ ਦਾ ਪ੍ਰਕਾਸ਼ ਉਹਦੇ ਬਰਾਬਰ ਨਹੀਂ ਹੋ ਸਕਦਾ ਕੋਟ ਸੂਰਜਾ ਕੇ ਪ੍ਰਕਾਸ਼ ਕਰੋੜਾਂ ਸੂਰਜ ਪ੍ਰਕਾਸ਼ ਕਰਨ ਵਾਲੇ ਹਨ
ਬ੍ਰਹਮਾਦਿਕ ਜੇ ਪਾਏ ਨਾ ਪਾਰਾ
ਜਿਹਦਾ ਅੱਜ ਤੱਕ ਬ੍ਰਹਮਾ ਨੇ ਨਹੀਂ ਅੰਤ ਪਾਇਆ
ਕੋਟ ਕਾਮ ਕੀ ਸੁੰਦਰਤਾਏ
ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਸੁੰਦਰਤਾਈ ਸਨਾਤਨ ਮਤ ਦੇ ਧਾਰਮਿਕ ਗ੍ਰੰਥਾਂ ਵਿਚ ਕਾਮ ਨੂੰ ਬੜਾ ਸੁੰਦਰ ਦੇਵਤਾ ਲਿਖਿਆ ਵੀ ਜਿਹੜਾ ਅਸੀਂ ਸਾਹਮਣੇ ਹੋਵੇ ਸਾਰੇ ਦੀ ਮਤ ਮਾਰ ਦਿੰਦੇ ਕਰੋੜਾਂ ਸੁੰਦਰ ਦੇਵਤਿਆਂ ਦੀ ਸੁੰਦਰਤਾ
ਇੱਕ ਨਖ ਕੀ ਨਾ ਕਰੇ ਸਮਝਾਏ
ਵਾਹਿਗੁਰੂ ਪਰਮੇਸ਼ਰ ਜੀ ਦੇ ਇੱਕ ਨੌ ਦੀ ਵੀ ਬਰਾਬਰੀ ਨਹੀਂ ਕਰ ਸਕਦੇ
ਕੋ ਉਪਮਾ ਮੈਂ ਦੇਵੋ ਤਿਨਕੇ
ਵਾਹਿਗੁਰੂ ਜੀ ਕਹਿਣ ਲੱਗੇ ਭਗਤ ਜੀ ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਵਡਿਆਈ ਕਿਹਦੇ ਨਾਲ ਕਰਨਾ ਕਰੀਏ
ਸਰਬਰ ਕੋਈ ਨਾ ਦੇਖੋ ਜਿਨਕੇ
ਪਰਮਾਤਮਾ ਦੇ ਬਰਾਬਰ ਦੀ ਜਿਹੜੀ ਹਸਤੀ ਹੈ ਉਹ ਦੁਨੀਆਂ ਦੇ ਅੰਦਰ ਕੋਈ ਨਜ਼ਰ ਹੀ ਨਹੀਂ ਆਉਂਦੀ ਜੈਸਾ ਤੂੰ ਤੈਸਾ ਤੂੰ ਹੀ ਕਿਹਾ ਉਪਮਾ ਦੀ ਜੈ ਪਾਤਰ ਉਦਾਸ ਜੀ ਕਹਿੰਦੇ ਵੀ ਤੇਰੇ ਵਰਗਾ ਤੂੰ ਹੀ ਹੈ ਮੈਂ ਕਿਹਦੇ ਨਾਲ ਵਡਿਆਈ ਕਰਾਂ ਤੇਰੀ ਤੇਰਾ ਸ਼ਰੀਕ ਕੋ ਨਾਹੀ ਨਾ ਕੋ ਕੰਟਕ ਵੈਰਾਈ ਸ਼ਰੀਕ ਉਹਦਾ ਬਰਾਬਰੀ ਕਰਨ ਵਾਲਾ ਹੈ ਨਹੀਂ ਉਹ ਅਲੀਕ ਹੈ ਨਿਰ ਸ਼ਰੀਕ ਹੈ ਉਹਦਾ ਕੋਈ ਸ਼ਰੀਕ ਬਰਾਬਰ ਦਾ ਹੈ ਨਹੀਂ ਉਹਦੇ ਵਰਗਾ ਹੈ ਨਹੀਂ تو صاحب جی کہندے دسو جدو ہے ہی نہیں اُدے ورگا کوئی تاں کیویں اُدی وڈیائی کہنا کریے کیدے بارے کیدے نال ملا کے دسیے
انک برہمنڈ دے میں بنے
جس واحگرو پرمیشر جی دے شریر دے وچ کروڑاں ہی برہمنڈ بنے ہوئے ہن
یوں ترور بو پھل کے سنے
کہنے ایک بروٹے دا درخت ہے اونوں گولاں لگیاں ہوئی ہن آن گنت
کہن سنن تے جان انتا
بس یہی کہا جاتا اس پرماتما نو بھی وہ بےنت ہے بےنت ہے نیت نیت کتنت ویتا بےنت ہی کہا جاتا وہ انت کوئی نہیں ادا نہ ادا آد ہے کوئی نہ اس پرماتما دا کوئی انت ہے سو کیویں بیان کریے اس پرماتما نو
نکھل پاون کو راجت کنتا
واہگرو پرمیشر جی رہندا ہے سارے برہمنڈ دے وچ
سدن بکھے جے جوت سمانے
اس واہگرو پرمیشر جی دی جوت ساریاں دے وچ سمائی ہوئی ہے گھٹ گھٹ میں ہارجو بسر سنتن کہو پکار سب میں جوت جوت ہے سوئے تہدا چانن سب میں چانن ہوئے گرساکھی جوت پرگٹ ہوئے کوٹ برہمنڈ کو ٹھاکر سوامی سرب جیاں کا داتا رے پرت پال نتسار سنبھال ایک گن نہیں مورکھ جاتا رے ادا ایک گن بھی نہیں جانے سو ویانت برہمنڈا دا مالک ہے سب دے وچ جوت کر کے پرکاش ہے
سدا الیپ سرب کو دانے
سارے دے وچ رہندے ہویا پرماتما آپ الیپ ہے کسے دے وی کیتے ہوئے کرم دا اس پرماتما دے اتے اثر نہیں ہوندا جویں صاحب جی کہندے برہم گیانی سدا نرلیپ جیسے جل میں کمل الیپ جویں کمل دا پھول الیپ ہے پانی دے وچ رہندے اتے پانی دا اثر نہیں اس طرح پرماتما نرلیپ ہے سب دے وچ رہندیا ہویا
سن کی نو تروار کے اپارا
جدوں ستگوراں جی تو واہگرو پرمیشر جی دی وڈیائی سونی تو روح بڑا پرسن ہویا
نرنکار کے تم آکارا
تا پھر انہیں کہا مہاراج اس پرماتما دی تلنا کدے نال کرنی ہے کوئی نظر نہیں آوندا تُسی آپ ہی تے نرنکار ہو گج کے آخو ستنا
واہگرو
آپ ہی تے نرنکار گوبند گرو گرو گوبند ہے نانک نہ پائی باقی سارے اوتار ہوئے نے پر گرو اوتار نہیں ہے کیونکہ گرو پرمیشر دا سروپ ہے جویں ایک سکے دے دو پاسے ہوندے نے سکا دے کوئی انہاں پاسے دو نے اس طرح گرو تے پرمیشر ایکو ہی ہے دو نہیں آنا سنسار دے پلے دی خاطر گرو سرگن سروپ چ پرگٹ ہوندا ہے اونج اودا کوئی سروپ نہیں وہ نرگنا وہ نراکار ہے تو ترو کہن لگا جی تہاڈے تے اودے وچ کی فرق ہے تسی کہنے اودے ورگ کوئی ہے نہیں کہ میں سمجھدا اودے ورگے تسی ہی ہو
نشچیا موہے ادھک ات گادو
میرا پکا یقین بن گیا آپ جی دے اوتے
تن بھاگ دیکھیو ڈگ تھاندو
میرے چنگے بھاگ ہن کہ میں آپ جی دا درشن کر لیا
کل میں نام کرے اپدیشا
اس چل رہے کل یگ دے سمے دے وچ نام دا وستار کر رہے ہو
پاوت نر جے ادک کلیشا
انہاں لوکاں دا ادھار کر رہے ہو جڑے کلا کلیہ دے وچ پھسے ہوئے دکھی ہو رہے ہن
سہ نہ سکے تن کو دکھ پارے
تہاڈا اپنا رچیا ہویا سنسار ہے تے اس سنسار دا دکھ تہاڈے کولوں برداشت نہیں ہویا
سارے او روپ تم پر اپکارے
اپنے سنسار دا بھلا کرن دے لئی تسی آپ ہی گرو دے روپ دے وچ پرگٹ ہوئے ہو
دین بند ہو دین دے اللہ دینا نات نام بسالا
ہمیشہ ہی دکھیاں دے دور دکھ دور کرن والے ہوں جی دا کوئی نہیں ہوندا او دے تسی ہوں ਇਹ ਆਪਣੇ ਪਿਆਰਿਆਂ ਦੇ ਨਾਲ ਪਿਆਰ ਕਰਨ ਵਾਲੇ
ਉਸਤਤ ਕੇ ਬਚਿਓ ਕੈ ਸੁਣ ਕੈ।
ਇਸ ਤਰ੍ਹਾਂ ਧਰੂ ਭਗਤ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਸਤਤ ਵਡਿਆਈ ਕੀਤੀ।
ਐਸੇ ਕਿਤਕ ਕਾਲ ਜਨ ਗੁਣ ਕੈ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਧਰੂ ਨੂੰ ਨਵਾਜਿਆ ਵੀ ਚੰਗਾ ਵੀ ਤੂੰ ਭਗਤੀ ਕਰਕੇ ਇੱਥੇ ਤੱਕ ਪਹੁੰਚਿਆ।
ਬੋਲੇ ਬੋਲ ਸੁਣੋ ਤੂੰ ਪਿਆਰੇ।
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਹੈ ਪਿਆਰੇ ਧਰੂ ਜੀ ਸੁਣਨਾ ਕਰੋ।
ਅਬ ਚਲਨੇ ਕੀ ਚਾਹ ਹਮਾਰੇ।
ਹੁਣ ਅਸੀਂ ਚਾਹੁੰਦੇ ਹਾਂ ਵੀ ਇਥੋਂ ਚਾਲਾ ਮਾਰੀਏ।
ਕਰਨੇ ਕਾਜ ਜਾਏ ਤਲ ਛੋਨੇ।
ਵਾਹਿਗੁਰੂ ਪਰਮੇਸ਼ਰ ਜੀ ਨੇ ਸਾਨੂੰ ਸੰਸਾਰ ਦੀ ਸੇਵਾ ਬਖਸ਼ੀ ਹੋਈ ਹੈ ਉਹ ਭਾਈ ਕਰੀਏ ਧਰਤੀ ਤੇ ਜਾ ਕੇ ਵਿੱਚ ਦੁਨੀਆਂ ਸੇਵਕ ਕਮਾਈਏ ਤਾਂ ਦਰਗਹਿ ਬੈਸਣ ਪਾਈਏ ਕਹ ਨਾਨਕ ਬਾਂ ਲੁੜਾਈਏ। ਆਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਰੇ ਸੰਸਾਰ ਦੀ ਸੇਵਾ ਕਰਨਾ ਕੀਤੀ।
ਆਏ ਸਦਿਓ ਤਬ ਕੀਰਤ ਲੁਨੋਨੀ।
ਜੀ ਕਹਿਣ ਲੱਗੇ ਵੀ ਤੁਹਾਡੀ ਸੁੰਦਰ ਕੀਰਤੀ ਹੈ ਤੁਹਾਡੀ ਭਗਤੀ ਕਰਕੇ ਹੁਣ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਖੁਸ਼ੀਆਂ ਦਿਓ।
ਸੁਣ ਕੇ ਇਹ ਬਚਨੀ ਉਚਾਰਾ ਆਏ ਸਦਾ ਤੁਮੇ ਕਰਤਾਰਾ।
ਧਰੂ ਜੀ ਕਹਿਣ ਲੱਗੇ ਮਹਾਰਾਜ ਤੁਹਾਨੂੰ ਕਿਸੇ ਦੀ ਆਗਿਆ ਦੀ ਲੋੜ ਨਹੀਂ ਕਿਉਂਕਿ ਤੁਸੀਂ ਹਮੇਸ਼ਾ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਆਗਿਆ ਦੇ ਵਿੱਚ ਵਰਤਦੇ ਹੋ। ਕਬੀਰ ਗਲੇ ਹਮਾਰੇ ਜੇਵਰੀ ਜੈ ਖਿੱਚੈ ਤੈ ਜਾਓ। ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਹੁਕਮ ਰੂਪ ਰੱਸੀ ਸੰਗਲੀ ਗੱਲ ਚ ਪਾਈ ਵੀ ਹੈ ਤੇ ਜਿੱਧਰ ਖਿੱਚਦੇ ਚਲੇ ਜਾਂਦੇ ਆ ਕਿ ਸਤਿਗੁਰੂ ਜੀ ਨੂੰ ਕਹਿਣ ਲੱਗਿਆ ਮਹਾਰਾਜ ਤੁਸੀਂ ਪਰਮਾਤਮਾ ਦੀ ਰਜਾ ਦੇ ਵਿੱਚ ਵਰਤੋ। ਕਈ ਵਾਰੀ ਪ੍ਰਸੰਗ ਆਉਂਦੇ ਨੇ ਵੀ ਸਤਿਗੁਰਾਂ ਜੀ ਨੇ ਮੁਰਦਾ ਜਿਉਂਦਾ ਕਰਤਾ ਇਹ ਕਰਤਾ ਵੀ ਇਹ ਤੇ ਕਰਾਮਾਤ ਦਿਖਾਈਏ। ਜਿਹੜਾ ਵਾਹਿਗੁਰੂ ਪਰਮੇਸ਼ਰ ਜੀ ਦੀ ਰਜਾ ਦੇ ਵਿੱਚ ਰਹਿੰਦਾ ਨਾ ਉਹ ਚਾਹੇ ਮਾਰੇ ਤੇ ਚਾਹੇ ਜਵਾਲੇ ਉਹਨੂੰ ਕੋਈ ਦੋਸ਼ ਨੀ ਲੱਗਦਾ ਹੁੰਦਾ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੰਤਰ ਸੁਨੰਗ ਵਾਹ ਸੁਨੰਗ ਤੇਰੇ ਭਵਨ ਸੁਨਮ ਸੁਨੰਗ ਚੌਥੇ ਸੁਨੈ ਜੋ ਨਰ ਜਾਣੈ ਤਾ ਕੋ ਪਾਪ ਨਾ ਪੁੰਨ। ਜਿਹੜਾ ਚੌਥੀ ਅਵਸਥਾ ਵਿੱਚ ਪਹੁੰਚ ਜਾਂਦਾ ਉਹਨੂੰ ਪਾਪ ਪੁੰਨ ਨੀ ਲੱਗਿਆ ਕਰਦਾ। ਜਿਹੜਾ ਚੌਥੀ ਚ ਪਹੁੰਚਿਆ ਜਿਹੜਾ ਤਿੰਨਾਂ ਵਿੱਚ ਹੈ ਉਹਨੂੰ ਪਾਪ ਵੀ ਲੱਗਦਾ ਤੇ ਪੁੰਨ ਵੀ ਲੱਗਦਾ। ਚੌਥੀ ਚ ਗਿਆ ਤੇ ਸਤਿਗੁਰੂ ਜੀ ਤਾਂ ਸਾਰੇ ਸੰਸਾਰ ਨੂੰ ਚੌਥੇ ਪਾਸੇ ਵਿੱਚ ਪਹੁੰਚਾਉਣ ਵਾਲੇ ਨੇ ਉਹਨਾਂ ਨੂੰ ਪਾਪ ਲੱਗੇਗਾ ਜਾਂ ਪਰਮਾਤਮਾ ਉਹਨਾਂ ਨੂੰ ਸਜ਼ਾ ਦੇਵੇਗਾ ਐਸਾ ਤੁਸੀਂ ਕਿਉਂ ਕੀਤਾ। ਆਪ ਹੀ ਤੇ ਉਹ ਪਰਮੇਸ਼ਰ ਹੈ। ਤੋ ਧਰੂ ਕਹਿਣ ਲੱਗਿਆ ਵੀ ਤੁਸੀਂ ਹਮੇਸ਼ਾ ਅਕਾਲ ਪੁਰਖ ਪਰਮੇਸ਼ਰ ਜੀ ਦੀ ਰਜਾ ਦੇ ਵਿੱਚ ਰਹਿਣ ਵਾਲੇ ਹੋ ਤੇ ਤੁਹਾਨੂੰ ਕਿਸੇ ਦੀ ਆਗਿਆ ਲੈਣ ਦੀ ਲੋੜ ਨਹੀਂ ਹੈ।
ਵਿਚਰੋ ਜੈ ਇੱਛਾ ਔਰ ਤੇਰੇ।
ਜਿਵੇਂ ਤੁਹਾਡੀ ਇੱਛਾ ਜਿਵੇਂ ਤੁਸੀਂ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ। ਤੁਹਾਨੂੰ ਇਸੇ ਕਰਕੇ ਕੋਈ ਰੁਕਾਵਟ ਨਹੀਂ ਹੈ।
ਕਲ ਮਲ ਨਾਸੈ ਦਰਸ਼ਨ ਮੇਰੇ।
ਆਪ ਜੀ ਦੇ ਦਰਸ਼ਨ ਕਰਨ ਦੇ ਨਾਲ ਹੀ ਪਾਪਾਂ ਦਾ ਨਾਸ ਹੋ ਜਾਂਦਾ ਹੈ।
ਕਰੀ ਪਰਸ ਪਰ ਤਵੀ ਬੰਧਨ।
ਉਹਨੇ ਸਤਿਗੁਰਾਂ ਜੀ ਨੂੰ ਨਮਸਕਾਰ ਕੀਤੇ।
ਕਹਿੰਦੇ ਗਮ ਨੇ ਦੋਖ ਨਿਕੰਦਨ।
ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਧਰੂ ਦੇ ਕੋਲ ਵਿਦਾ ਹੋਏ।
ਕਿਤਕ ਦੂਰ ਸਭੀ ਚਲ ਆਏ।
ਇਹ ਮਰਿਆਦਾ ਸੀ ਕਿ ਜਦੋਂ ਕੋਈ ਘਰੇ ਆਇਆ ਉਹਨੂੰ ਰਿਸੀਵ ਕਰਨ ਦੇ ਲਈ ਵੈਲਕਮ ਕਰਨ ਦੇ ਲਈ ਆਉਣਾ ਅੱਗੇ ਤੇ ਫਿਰ ਉਹਨੂੰ ਵਿਦਾ ਕਰਨੀ ਸੀ ਆਫ ਕਰਨ ਜਾਣਾ ਸਤਿਕਾਰ ਸੀ। ਤੇ ਫਿਰ ਇਹ ਧਰੂ ਸਤਿਗੁਰਾਂ ਜੀ ਨੂੰ ਵਿਦਾ ਕਰਨ ਦੇ ਲਈ ਆਇਆ ਨਾਲ
ਮਰਦਾਨੇ ਸਭ ਬੈਨ ਅਲਾਰੇ।
ਭਾਈ ਮਰਦਾਨਾ ਜੀ ਕਹਿਣ ਲੱਗੇ
ਜੀਤੇ ਨਭ ਚਰ ਹੈ ਨਭ ਮਾਈ।
ਕਹਿਣ ਲੱਗੇ ਪਾਤਸ਼ਾਹ ਜਿਹੜੇ ਨਭ ਚਰ ਆਕਾਸ਼ ਦੇ ਵਿੱਚ ਰਹਿਣ ਵਾਲੇ ਜੀਵ ਹਨ।
ਧਰੂ ਮੰਡਲ ਸਭ ਤੇ ਉਰ ਧਾਏ।
ਜਿਸ ਮੰਡਲ ਦੇ ਵਿੱਚ ਧਰੂ ਰਹਿੰਦਾ ਹੈ ਸਭ ਤੋਂ ਉੱਚਾ ਮੰਡਲ ਕਿਹਾ ਗਿਆ ਹੈ।
ਭੂਤਲ ਤੇ ਉਰਦ ਹੈ ਜੇਤੇ।
ਹੋਰ ਜਿਹੜੇ ਧਰਤੀ ਤੋਂ ਉੱਪਰ
ਮੁਝੇ ਬਚਾਓ ਸ਼੍ਰੀ ਪ੍ਰਭ ਤੇਤੇ।
ਗੁਰੂ ਜੀ ਕਿੰਨਾ ਕੁ ਦੂਰ ਹੈ ਧਰੂ ਮੰਡਲ ਆਪ ਕਿਰਪਾ ਕਰਕੇ ਦੱਸਣਾ ਕਰੋ।
ਹਮਸੇ ਅਲਪਨ ਕੋ ਇਹ ਛਾਨਾ।
ਅਸੀਂ ਅਲਪਕ ਜੀਵ ਹਾਂ ਤੇ ਸਾਨੂੰ ਇਤਨੀ ਸੋਝੀ ਕਿੱਥੇ ਰਹੇ ਨਾ ਸਥਾਨਾ
ਦੇ ਦਿਖਾਏ ਮਹਾਨਾ
ਤੁਸੀਂ ਕਿਰਪਾ ਕਰਕੇ ਸਾਨੂੰ ਇਹ ਦਿਖਾ ਦਿੱਤੇ ਹਨ
ਸ੍ਰੀ ਗੁਰ ਕਹਿ ਸੁਣੋ ਮਰਦਾਨੇ
ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਭਾਈ ਸੁਣੋ
ਤੂੰ ਮੰਡਲ ਜੇ ਤੋਕ ਪਰਮਾਨੇ
ਜੀ ਕਹਿਣ ਲੱਗੇ ਭਾਈ ਇਹ ਹਿਸਾਬ ਕਿਤਾਬ ਸੰਸਾਰ ਦਾ ਕਿਉਂਕਿ ਸੰਸਾਰ ਹੈ ਗਿਣਤੀਆਂ ਦੇ ਵਿੱਚ ਪਰਮਾਤਮਾ ਨਹੀਂ ਹੈ ਜੋ ਸੰਸਾਰ ਦੀ ਵਰਡਿੰਗ ਹੈ ਜੋ ਸੰਸਾਰ ਵਾਲੇ ਕਹਿੰਦੇ ਹਨ
39 ਲੱਖ ਯੋਜਨ ਉੱਚਾ
39 ਲੱਖ ਯੋਜਨ ਉਚਾਈ ਕਹਿਣਾ ਕੀਤੀ ਹੈ ਧਰਤੀ ਤੋਂ ਧਰੂ ਮੰਡਲ ਦੇ
ਸਰਵਰ ਕੋ ਨਾ ਪਹੁੰਚਾ
ਇੱਥੇ ਤੱਕ ਕੋਈ ਭਗਤ ਨਹੀਂ ਪਹੁੰਚਿਆ
ਪ੍ਰਭ ਜੀ ਮੁਝੇ ਖਬਰ ਬਤਾਵੋ
ਕਹਿਣ ਲੱਗੇ ਪਾਤਸ਼ਾਹ ਇੱਕ ਹੋਰ ਗੱਲ ਮੈਨੂੰ ਦੱਸਣਾ ਕਰੋ
ਲੱਖ ਅਜਾਨ ਨੇ ਮਨ ਖੁਨ ਸਾਵੋ
ਮਹਾਰਾਜ ਮੈਂ ਅਣਜਾਣ ਆ ਇਸ ਕਰਕੇ ਮੈਂ ਪੁੱਛ ਰਿਹਾ
ਤੂੰ ਮੰਡਲ ਤੇ ਗਏ ਅਗਾਰੀ
ਕਿੱਥੇ ਨਾ ਹੋਇਓ ਆਪ ਜੀ ਤਾਂ ਅੱਗੇ ਗਏ ਹੋ ਧਰੂ ਮੰਡਲ ਤੋਂ
ਕੀਤੀ ਦੂਰ ਕੋ ਸੁਖਕਾਰੇ
ਮਹਾਰਾਜ ਉਹ ਵੀ ਦੂਰੀ ਦੱਸੋ ਵੀ ਆਪ ਧਰੂ ਤੋਂ ਅੱਗੇ ਕਿੰਨੀ ਦੂਰ ਗਏ
ਅਪਰਮਾਨ ਸੋ ਸੁਨ ਮਰਦਾਨੇ ਤੇ ਕੀ ਗਿਣਤੀ ਵੈਨਾ ਬਖਾਨੇ
ਸਤਿਗੁਰੂ ਜੀ ਕਹਿਣ ਲੱਗੇ ਵੀ ਵਾਹਿਗੁਰੂ ਪਰਮਾਤਮਾ ਤੱਕ ਜਾਣਾ ਉਹ ਪ੍ਰਮਾਣ ਹੈ ਵੀ ਉਹਨੂੰ ਪ੍ਰਮਾਣ ਗਿਣ ਕੇ ਮਿਣ ਕੇ ਨਹੀਂ ਦੱਸਿਆ ਜਾ ਸਕਦਾ ਵੀ ਉਹਨੂੰ ਦੱਸੀਏ ਵੀ ਕਿੰਨੇ ਕੁ ਉਹਦੀ ਦੂਰੀ ਤੇ ਹੈ ਪਰਮਾਤਮਾ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ
ਨਾਮ ਅਨੰਤ ਅਲੇਖ ਅਪਾਰਾ
ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਹੈ ਅਨੰਤ ਬੇਅੰਤ ਲਖਤਾ ਤੋਂ ਰਹਿਤ ਪਾਰਾਵਰ ਤੋਂ ਰਹਿਤ
ਬ੍ਰਹਮਾ ਦੇ ਕਰਤੀ ਉਚਾਰਾ
ਜਿਨ੍ਹਾਂ ਨੇ ਕੋਸ਼ਿਸ਼ ਕਰੀ ਉਹਨੂੰ ਜਾਣਨ ਦੀ ਉਹਨਾਂ ਨੇ ਅਖੀਰ ਦੇ ਵਿੱਚ ਇਹੀ ਕਿਹਾ
ਦਇਆ ਧਾਰ ਬਿਖਰਾਵੇ ਜੇਤੋ
ਸਤਿਗੁਰੂ ਜੀ ਕਹਿੰਦੇ ਮਰਦਾਨੇ ਤੋਂ ਮਾਲਿਕ ਦੀ ਕਿਰਪਾ ਹੈ ਵੀ ਕਿਸੇ ਉੱਤੇ ਦਇਆ ਤਰਸ ਕਰਕੇ ਜਿਤਨਾ ਕੁ ਆਪਣਾ ਉਹ ਦਿਖਾ ਦੇਵੇ
ਕਰਿਓ ਜੰਤ ਦੇਖਤ ਹੈ ਤੇ ਤੋ
ਬਸ ਉਨ੍ਹਾਂ ਕੀ ਮਨੁੱਖ ਦੇਖਣ ਦੀ ਸਮਰੱਥਾ ਰੱਖਦਾ ਆਪਣੀ ਸਮਰੱਥਾ ਨਹੀਂ ਹੈ ਉਹਨੂੰ ਜਾਣਨ ਦੇ
ਮੂਰਖ ਕਉਂ ਨਾ ਪਾਇਓ ਕਾਓ
ਅੱਜ ਤੱਕ ਉਸ ਪਰਮਾਤਮਾ ਦਾ ਅੰਤ ਕੋਈ ਪਾ ਹੀ ਨਹੀਂ ਸਕਿਆ
ਸਰਵ ਅਨੰਤ ਕੈ ਮਿਲਤਾਓ
ਸਾਰਿਆਂ ਨੇ ਅਖੀਰ ਦੇ ਉੱਤੇ ਹੀ ਕਿਹਾ ਵੀ ਤੂੰ ਬੇਅੰਤ ਹੈ ਬੇਅੰਤ ਹੈ ਤੂੰ ਬੇਅੰਤ ਕੋ ਵਿਰਲਾ ਜਾਣਾ ਤੇਰਾ ਦੀਆ ਨਾਮ ਵਿਖਾਣਾ ਸੋ ਵਾਹਿਗੁਰੂ ਪਰਮੇਸ਼ਰ ਜੀ ਨੂੰ ਸਭ ਨੇ ਬੇਅੰਤ ਬੇਅੰਤ ਹੀ ਕਿਹਾ
ਧੰਨ ਧੰਨ ਪਾਖੈ ਮਰਦਾਨਾ ਸੋ ਸਤ ਤੁਮ ਮਯਾ ਨਿਦਾਨਾ
ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਜੀ ਆਪ ਧੰਨ ਹੋ ਜਿਹੜੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਐਸੇ ਵਾਹਿਗੁਰੂ ਪਰਮੇਸ਼ਰ ਜੀ ਦੀ ਸੋਝੀ ਕਰਾਉਂਦੇ ਹੋ ਗੁਣ ਦੱਸਦੇ ਹੋ
ਨਿਰੰਕਾਰ ਤੁਮ ਮੈਂ ਭੇਦਾ
ਭਾਈ ਮਰਦਾਨਾ ਜੀ ਨੇ ਵੀ ਇਹੀ ਬਚਨ ਕਹੇ ਮਹਾਰਾਜ ਤੁਹਾਡੇ ਤੇ ਪਰਮੇਸ਼ਰ ਦੇ ਵਿੱਚ ਫਰਕ ਥੋੜੀ ਹੈ ਕੋਈ ਆਪ ਕਲਾ ਧਾਰ ਨਾਰਾਇਣ ਨਾਰਾਇਣ ਪ੍ਰਮਾਤਮਾ ਆਪ ਜਗ ਪਰ ਵਰੇ ਉਹ ਸੰਸਾਰ ਦੇ ਵਿੱਚ ਪ੍ਰਗਟ ਹੋਇਆ ਪ੍ਰਮਾਤਮਾ ਆਪ ਸਤਿਗੁਰ ਨਾਨਕ ਪ੍ਰਗਟ ਹੈ ਬੇਟੀ ਧੁੰਦ ਜਗ ਚਾਨਣ ਹੋਇਆ ਸੋ ਆਪ ਹੀ ਤੁਸੀਂ ਨਿਰੰਕਾਰ ਹੋ ਆਪ ਹੀ ਪਰਮੇਸ਼ਰ ਹੋ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਸਿੱਖ ਕਹਿੰਦਾ ਵੀ ਮੇਰੀ ਸਾਧਨਾ ਕਿੱਥੇ ਸਮਾਪਤ ਹੋਣੀ ਹੈ ਸਾਧਕ ਤੇ ਅਸੀਂ ਹਾਂ ਸਾਧਨਾ ਦੇ ਵਿੱਚ ਲੱਗੇ ਹਾਂ ਪਰ ਸਾਡੀ ਮੰਜ਼ਿਲ ਕੀ ਹੈ ਜਿਸ ਵਕਤ ਸਾਨੂੰ ਗੁਰੂ ਦੇ ਵਿੱਚੋਂ ਪਰਮੇਸ਼ਰ ਦਾ ਦਰਸ਼ਨ ਹੋ ਗਿਆ ਨਾ ਸਾਡਾ ਪੂਰਨ ਯਕੀਨ ਬਣ ਗਿਆ ਕਿ ਗੁਰੂ ਹੀ ਪਰਮੇਸ਼ਰ ਹੈ ਉਸ ਦਿਨ ਸਾਡੀ ਸਾਧਨਾ ਪੂਰੀ ਹੋਣੀ ਹੈ ਤੇ ਹੋਣੀ ਕਿਵੇਂ ਹੈ ਇਹ ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ ਸਤਿਗੁਰੂ ਹੋਏ ਦਿਆਲ ਤਾਂ ਕਹੂੰ ਨਾ ਝੂਰੀ ਹੈ ਸਤਿਗੁਰਾਂ ਜੀ ਨੇ ਦਇਆ ਕਰਕੇ ਹੀ ਸਾਡੇ ਅੰਦਰ ਪੂਰਨ ਸਰਦਾ ਭਰੋਸਾ ਬਣਾਉਣਾ ਜਾ ਕੇ ਮਨ ਗੁਰ ਕੀ ਪ੍ਰਤੀਤ ਤੀਰਥ ਜਨ ਆਵੇ ਹਾਰ ਪ੍ਰਭ ਕੀਤ ਜੇ ਗੁਰੂ ਤੇ ਭਰੋਸਾ ਪਰਮਾਤਮਾ ਤਾਂ ਜਿੱਥੇ ਆਉਣਾ ਵਾਹੇ ਗੁਰੂ ਸ਼ਬਦ ਕੀ ਹੈ? ਵਾਹੇ ਨਾਮ ਅਚਰਜ ਦਾ, ਪਰਮਾਤਮਾ ਦਾ, ਗੁਰੂ ਨਾਮ ਉਹਨੂੰ ਮਿਲਾਉਣ ਵਾਲੇ ਦਾ। ਗੁਰੂ ਤੇ ਪਰਮੇਸ਼ਰ ਦੋਵੇਂ ਇਕੱਠੇ ਨੇ ਗੁਰਮੰਤਰ ਦੇ ਵਿੱਚ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਕੋਈ, ਇਕੱਠੇ ਨੀ। ਵਾਹੇ ਨਾਮ ਅਚਰਜ, ਅਚਰਜ ਨਾਮ ਪਰਮਾਤਮਾ ਦਾ, ਉਹਨੂੰ ਬੁਲਾਉਣ ਵਾਲਾ ਗੁਰੂ। ਅਸੀਂ ਅੰਧੇਰੇ ਦੇ ਵਿੱਚ ਹਾਂ ਤੇ ਪਰਮਾਤਮਾ ਨੂੰ ਜਾਣ ਨਹੀਂ ਪਾਉਂਦੇ ਤੇ ਗੁਰੂ ਚਾਨਣ ਕਰ ਦਿੰਦੇ ਤੇ ਪਰਮਾਤਮਾ ਨਜ਼ਰ ਆਉਂਦਾ ਹੈ। ਭਾਈ ਮਰਦਾਨਾ ਜੀ ਨੇ ਵੀ ਬਚਨ ਕਹੇ ਸਤਿਗੁਰੂ, ਤੁਸੀਂ ਆਪ ਹੀ ਪਰਮੇਸ਼ਰ ਸਰੂਪ
ਨਿਰੰਕਾਰ, ਤੁਮ ਮੈਨੇ ਪਿਤਾ, ਕਾਰਨ ਕਰਨ ਅਕਾਲ ਅਛੇਦਾ।
ਲੱਗੇ ਵੀ ਨਿਰਆਕਾਰ ਵਾਹਿਗੁਰੂ ਪਰਮੇਸ਼ਰ ਤੇ ਤੁਹਾਡੇ ਵਿੱਚ ਕੋਈ ਭੇਦ ਨਹੀਂ ਹੈ ਤੇ ਤੁਸੀਂ ਅਛੇਦ ਹੋ, ਤੁਸੀਂ ਅਲੱਖ ਹੋ।
ਅਬ ਭੂਤਲ ਕੋ ਆਪ ਪਧਾਰੇ,
ਸਤਿਗੁਰੂ ਜੀ ਹੁਣ ਆਪ ਧਰਤੀ ਵੱਲ ਜਾ ਰਹੇ ਹੋ।
ਕੌਣ ਦੇਸ਼ ਆਏ ਪੰਥੇ ਅਗਾਰੇ,
ਸਾਰਾ ਕਿਰਪਾ ਕਰਕੇ ਮੈਨੂੰ ਦੱਸਿਓ ਵੀ ਆਪਾਂ ਹੁਣ ਕਿਹੜੇ ਦੇਸ਼ ਦੇ ਵਿੱਚ ਪਹੁੰਚਾਂਗੇ?
ਕਿਤਕ ਦੇਰ ਮੈਂ ਚਲੋ ਗੁੱਸਾਏ,
ਮਹਾਰਾਜ ਕਿੰਨੀ ਕੁ ਦੇਰ ਚ ਆਪਾਂ ਪਹੁੰਚ ਜਾਂਗੇ ਅੱਗੇ ਕਿਸੇ ਟਿਕਾਣੇ?
ਹੁਣ ਕਰ ਸ਼੍ਰੀ ਗੁਰ ਗਿਆ ਅਲਾਏ,
ਹੁਣ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ,
ਦੋਏਰਾ ਸੂਰਤ ਬੰਦਰ ਆਵੇ, ਨਟਕਾ ਚਪਟਾ ਫੇਰ।
ਸਤਿਗੁਰੂ ਜੀ ਕਹਿਣ ਲੱਗੇ ਵੀ ਸੂਰਤ ਬੰਦਰ ਤੇ ਨਾਟਕਾ ਚਪਟਾ ਆਉਣ ਗਿਆ।
ਮੱਛਲੀ ਬੰਦਰ ਜਾਏ ਪੁਨ ਸ਼ੀਗਰ ਕਰੇ ਨਾ ਦੇਰ,
ਮੱਛਲੀ ਬੰਦਰ ਜਾਵਾਂਗੇ ਤੇ ਬਹੁਤ ਹੀ ਦੇਰ ਨਹੀਂ ਲੱਗਣ ਵਾਲੇ।
ਜੋ ਪਈ ਇਸ ਪ੍ਰਕਾਰ ਕੇ ਕਰਤ ਬਿਲਾਸਾ,
ਇਸ ਤਰ੍ਹਾਂ ਆਪਸ ਦੇ ਵਿੱਚ ਬਚਨ ਬਿਲਾਸ ਕਰਦੇ ਹੋਏ,
ਕਰਤ ਚਲਤ ਸਿੱਖਨ ਸੁਖ ਰਾਸਾ।
ਸਤਿਗੁਰੂ ਜੀ ਸਿੱਖਾਂ ਨੂੰ ਸੁਖ ਦੇਣ ਵਾਲੇ ਚੱਲੇ ਆ ਰਹੇ ਨੇ ਸਵੇਰ ਧਰੂ ਤੋਂ ਥੱਲੇ ਨੋ
ਸ਼ੀਲਾ ਗਿਰ ਪਰ ਜਬ ਚਲ ਆਏ,
ਜਦੋਂ ਸਤਿਗੁਰੂ ਜੀ ਸ਼ੀਲਾ ਗਿਰ ਪਹਾੜ ਤੇ ਪਹੁੰਚੇ,
ਮਰਦਾਂ ਨੇ ਸਭ ਬੈਨ ਅਲਾਏ।
ਆਈ ਮਰਦਾਨਾ ਜੀ ਕਹਿਣ ਲੱਗੇ,
ਇਸ ਪਰਬਤ ਸੁੰਦਰ ਕੇ ਮਾਹੀ, ਰੈਤ ਸੰਤ ਕੈਦੋ ਕੋ ਨਾਈ।
ਕਹਿਣ ਲੱਗੇ ਮਹਾਰਾਜ ਵੀ ਇਹ ਜਿਹੜਾ ਪਹਾੜ ਆ ਜਿੱਥੇ ਆਪਾਂ ਪਹੁੰਚੇ ਆ, ਇੱਥੇ ਕੋਈ ਵੀ ਸੰਤ ਪਰਮੇਸ਼ਰ ਦਾ ਪਿਆਰਾ ਰਹਿੰਦਾ ਹੈ ਕਿ ਜਾਂ ਨਹੀਂ?
ਪਸ਼ ਪੰਛੀ ਕੋ ਨਜ਼ਰ ਨਾ ਆਵੇ,
ਕਿਉਂਕਿ ਪਸ਼ੂ ਤੇ ਪੰਛੀ ਕੋਈ ਇੱਥੇ ਨਜ਼ਰ ਨਹੀਂ ਆ ਰਿਹਾ।
ਸੁਨੋ ਸਭ ਇਸ ਥਾਂ ਦਿਖਾਵੇ,
ਸੁਨਣਾ ਥਾਂ ਨਜ਼ਰ ਆ ਰਿਹਾ।
ਸ੍ਰੀ ਗੁਰ ਕੈ ਸੁਦਾ ਤੋਏ ਲਾਗੇ,
ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਛਕਣਾ ਕੁਝ, ਜਾਪਦਾ ਭੁੱਖ ਲੱਗ ਗਈ ਹੋਣੀ ਹੈ।
ਕਿਉਂ ਕਰ ਪੂਜਿਤ ਹੈ ਬਦਭਾਗੇ,
ਇਸੇ ਕਰਕੇ ਪੁੱਛਣ ਲੱਗਿਆ ਵੀ ਕੋਈ ਸੰਤ ਨਜ਼ਰ ਨਹੀਂ ਆਇਆ ਕੋਈ ਪ੍ਰਸ਼ਾਦਾ ਛਕਾਵੇ।
ਇਸ ਗਿਰ ਪਲ ਨਾਲ ਰਹਿਤ ਨਾ ਕੋ,
ਸਤਿਗੁਰੂ ਜੀ ਕਹਿੰਦੇ ਮਰਦਾਨਾ ਵੀ ਇਸ ਪਹਾੜ ਤੇ ਤਾਂ ਕੋਈ ਨਹੀਂ ਰਹਿੰਦਾ।
ਅਗਲੋ ਥਲ ਅਵਲੋਕ ਜੋ,
ਹਾਂ ਅਗਲੀ ਥਾਂ ਜਾ ਕੇ ਆਪਾਂ ਵੇਹਨੇ ਆ।
ਸਿਰਫ ਤੇ ਪਰ ਰਹਿਤ ਰਖੀ ਸ਼ਰ ਪੂਰੰਗ,
ਉਸ ਪਹਾੜ ਦੇ ਉੱਤੇ ਬਹੁਤ ਸਾਰੇ ਰਿਸ਼ੀ ਸੰਤ ਲੋਕ ਰਹਿੰਦੇ ਹਨ।
ਸਰਵਰ ਬੋ ਲਾਗੇ ਫਲ ਰੂਰੰਗ,
ਉੱਥੇ ਦਰਖਤਾਂ ਨੂੰ ਬੜੇ ਸੁੰਦਰ ਫਲ ਲੱਗੇ ਹੋਏ ਨੇ ਰਸਦਾਇਕ।
ਜੇ ਕਰ ਤਵ ਮਨ ਮੈਂ ਵੈ ਚਾਹੇ,
ਜੇਕਰ ਤੂੰ ਖਾਣ ਦੀ ਇੱਛਾ ਰੱਖਦੈ ਫਲ,
ਚੱਲ ਕਰ ਤੈ ਫਲ ਲਈ ਜੈ ਖਾਏ।
ਆਪਾਂ ਚੱਲਦੇ ਆ ਉੱਥੇ ਤੇ ਉੱਥੇ ਛਕ ਲਿਓ।
ਸ਼੍ਰੀ ਪ੍ਰਭ ਸੁਣੀਏ ਛੁਦਾ ਨਾ ਕੋਈ, ਜਬ ਕੋ ਬਰ ਦੇ ਕਰ ਤੁਮ ਖੋਏ।
ਮਹਾਰਾਜ ਜਦੋਂ ਆਪ ਜੀ ਨੇ ਬਖਸ਼ਿਸ਼ ਦਾ ਬਚਨ ਕੀਤਾ ਉਦੋਂ ਤੋਂ ਮੈਨੂੰ ਜ਼ਿਆਦਾ ਭੁੱਖ ਨਹੀਂ ਲੱਗਦੀ,
ਸਿਰਫ ਲੋੜ ਦੇ ਮੁਤਾਬਕ ਹੀ ਹੈ।
ਰਹੋ ਆਨੰਦ ਸਦਾ ਉਰ ਮਾਈ,
ਹੁਣ ਤੇ ਹਮੇਸ਼ਾ ਆਨੰਦ ਦੇ ਵਿੱਚ ਰਹਿੰਦਾ ਹਾਂ।
ਖਾਮਨ ਚਾਹੋਤ ਕਬ ਨਾਈ,
ਹੁਣ ਤੇ ਕਦੇ ਇੱਛਾ ਨਹੀਂ ਹੁੰਦੀ ਕੁਝ ਛਕਣ ਦੀ।
ਕੈਤ ਸੁਨਤੇ ਗਿਰ ਪਰ ਆਏ,
ਇਸ ਤਰ੍ਹਾਂ ਬਚਨ ਵਿਲਾਸ ਕਰਦਿਆਂ ਹੋਇਆ ਸਿਲ ਗਿਰੀ ਪਹਾੜ ਤੋਂ ਥੱਲੇ ਆਏ।
ਯਹਾਂ ਬਿਟ ਫਲ ਸਹਿਤ ਸੁਆਏ,
ਬਹੁਤ ਸਾਰੇ ਦਰਖਤ ਫਲਾਂ ਦੇ ਸਹਿਤ ਖੜੇ ਨੇ।
ਅਨਕ ਰੰਗ ਕੇ ਸੁਮਨ ਸੁਹਾਵਨ,
ਅਨੇਕਾਂ ਤਰ੍ਹਾਂ ਦੇ ਫੁੱਲ ਹਨ।
ਜਿਨ ਪਰ ਭੋਰੇ ਕਰੇ ਪਰਮਾਮਨ,
ਭਰੇ ਹੋਏ ਫੁੱਲਾਂ ਤੇ ਭੋਰੇ ਲਵਾਇਮਾਨ ਹੋ ਰਹੇ ਨੇ।
ਲਤਾ ਬੋਤ ਜਿਨ ਤੋਰ ਜਾਨੇ,
ਬਹੁਤ ਸਾਰੀਆਂ ਵੇਲਾਂ ਵਿਛੀਆਂ ਹੋਈਆਂ ਹਨ।
ਸੁੰਦਰ ਅਤ ਛਾਇਆ ਸੁਖ ਦਾਨੇ,
ਇਹ ਦਰਖਤ ਨੇ ਬੜੀ ਸੁੰਦਰ ਛਾਇਆ ਉਹਨਾਂ ਦੇ।
ਅਨਕ ਵਿਧਨ ਲਾਗੇ ਫਲ ਸਰਸੰਗ,
ਅਨੇਕਾਂ ਤਰ੍ਹਾਂ ਦੇ ਫਲ ਲੱਗੇ ਹੋਏ ਹਨ।
ਸ਼ਾਖਾ ਪਾਰ ਤੂੰ ਮੈਂ ਪਰਸੰਗ,
ਫਲਾਂ ਦੇ ਭਾਰ ਕਰਕੇ ਸ਼ਾਖਾਵਾਂ ਟਾਹਣੀਆਂ ਥੱਲੇ ਝੁਕੀਆਂ ਹੋਈਆਂ ਨੇ।
ਮਨੋ ਅਤਿਥੀ ਜੋ ਆਵਤ ਪਾਸਾ,
ਕੋਈ ਲੋੜਵੰਦ ਭੁੱਖਾ ਛਕਣ ਵਾਸਤੇ ਆਉਂਦਾ।
ਦਿਨੇ ਝੁਕ ਝੁਕੇ ਫਲ ਰਾਸਾ,
ਟਾਹਣੀਆਂ ਝੁਕੀਆਂ ਹੋਈਆਂ ਹਨ ਉਹਨਾਂ ਨੂੰ ਫੁੱਲ ਸੁੱਖ ਉਹਨਾਂ ਨੂੰ ਫਲ ਸੁੱਖ ਦੇਣ ਦੇ ਲਈ।
ਲੈ ਤੋਰ ਸੁਖਾਰੇ,
ਜੇ ਕੋਈ ਸਾਡੇ ਵੱਲ ਆਵੇ ਤੇ ਉਹਨੂੰ ਕੋਈ ਮਸ਼ਕਤ ਨਾ ਕਰਨੀ ਪਵੇ, ਸੌਖ ਹੀ ਤੋੜ ਤੋੜ ਕੇ ਖਾ ਲੈਣ।
ਮੈਂ ਸਾਧ ਛੁਦਾ ਨਿਰਵਾਰੇ,
ਜੇ ਉਹ ਛਕ ਲੈਣ ਸਵਾਦਲੇ ਫਲ ਤੇ ਆਪਣੀ ਭੁੱਖ ਦੀ ਨਿਵਿਰਤੀ ਕਰ ਲੈਣ।
ਦੋਏਰਾ ਉਪਕਾਰੀ ਜੋ ਪੁਲਕੈ, ਸਿੱਖਿਆ ਤੈ ਜਨ ਦੇਤ।
ਸੰਸਾਰ ਦੇ ਅੰਦਰ ਜਿਹੜੇ ਉਪਕਾਰ ਭਲਾ ਕਰਨ ਵਾਲੇ ਲੋਕ ਹਨ, ਉਹਨਾਂ ਨੂੰ ਇਹ ਫਲਦਾਰ ਦਰਖਤ ਛਾਂ ਦੇਣ ਵਾਲੇ ਸਿੱਖਿਆ ਦੇ ਰਹੇ ਹਨ।
ਕਰ ਉਪਕਾਰ ਸੁਨੇ ਵਿੱਚ ਲੋਕ, ਦੀਨ ਦੁਨੀ ਸੁਖ ਹੇਤ।
ਲੱਗੇ ਸੰਸਾਰ ਦੇ ਅੰਦਰ ਪਰਉਪਕਾਰ ਦਾ ਕੰਮ ਕਰਕੇ ਚੱਲੋ, ਜੇ ਤੁਸੀਂ ਲੋਕ ਤੇ ਪਰਲੋਕ ਦੇ ਵਿੱਚ ਆਪਣਾ ਭਲਾ ਚਾਹੁੰਦੇ ਹੋ।
ਜੋ ਪਈ ਸੀਤਲ ਬਿਮਲੰਗ ਨੌਰਾ ਨੀਰੰਗ,
ਇਹਦੇ ਵਿੱਚ ਠੰਡੇ ਪਾਣੀ ਦੀਆਂ ਨਦੀਆਂ ਚੱਲ ਰਹੀਆਂ ਹਨ।
ਮਾਲਕ ਸ਼ਮ ਕੀ ਖੋਵਤ ਪੀਰੰਗ,
ਤੇ ਇਹ ਜਿਹੜੀਆਂ ਨੇ ਐਸਾ ਨਜ਼ਾਰਾ ਪੇਸ਼ ਕਰਦੀਆਂ ਨੇ ਕਿ ਦੇਖਣ ਵਾਲਾ ਇਹਨਾਂ ਦੇ ਵਿੱਚ ਮੁਗਧ ਹੋ ਜਾਂਦਾ ਤੇ ਉਹਦਾ ਥਕੇਵਾਂ ਕਿਤੇ ਹੀ ਚੱਲਿਆ ਜਾਂਦਾ।
ਸਗਲ ਸੁਹਾਵਨ ਛਾਇਆ ਜੈਵਾ,
ਸਾਰੇ ਦਰਖਤਾਂ ਦੀ ਸੰਘਣੀ ਛਾਇਆ ਜਿੱਥੇ,
ਵੈਸੇ ਸ੍ਰੀ ਨਾਨਕ ਬਿਖ
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੰਘਣੀ ਥਾਂ ਛਾਂ ਵੇਖ ਕੇ ਬੈਠ ਗਏ ਨੇ।
ਪਰ ਫਲ ਮਦਰ ਤੋਰ ਮਰਦਾਨੇ, ਗੁਰ ਅਗਰਜ ਰਾਖੇ ਸਭ ਆਨੇ।
ਭਾਈ ਮਰਦਾਨਾ ਜੀ ਨੇ ਕੁਝ ਫਲ ਤੋੜ ਕੇ ਲਿਆ ਕੇ ਸਤਿਗੁਰਾਂ ਜੀ ਦੇ ਅੱਗੇ ਰੱਖਣਾ ਕੀਤੇ ਛਕਣ ਦੇ ਲਈ।
ਸੁੰਦਰ ਸਰਸ ਦੇਖ ਮਨ ਬਾਏ,
ਬੜੇ ਪੱਕੇ ਹੋਏ ਰਸਦਾਇਕ ਸਨ ਛਕਣ ਨੂੰ ਜੀ ਕਰਦਾ ਵੇਖਣ ਵਾਲੇ ਦਾ।
ਸ੍ਰੀ ਗੁਰ ਕਰ ਮੈਂ ਅਰਜੀ ਉਠਾਏ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਥੇ ਫਲ ਲੈਣਾ ਕੀਤੇ ਉਹਨਾਂ
ਚੋਂ ਤੇ ਕਾਲਾ।
ਭਾਈ ਬਾਲਾ ਜੀ ਕਹਿਣ ਲੱਗੇ ਮੈਨੂੰ ਛਕਣ ਦੇ ਲਈ ਸਤਿਗੁਰਾਂ ਜੀ ਨੇ ਦਿੱਤੇ।
ਰਾਖੇ ਅਰਜ ਆਪ ਕਿਰਪਾਲਾ,
ਇੱਥੇ ਫਲ ਸਤਿਗੁਰਾਂ ਜੀ ਨੇ ਆਪਣੇ ਕੋਲ ਰੱਖ ਲਏ।
ਮਰਦਾਨਾ ਤੋੜੈ ਤੋ ਖਾਵਤ,
ਭਾਈ ਮਰਦਾਨਾ ਜੀ ਤੋੜ ਤੋੜ ਕੇ ਦਰਖਤਾਂ ਤੋਂ ਛਕ ਰਹੇ ਨੇ ਫਲ।
ਸਾਧ ਸੁਧਾ ਸਭ ਅਧਿਕ੍ਰਿਯ ਗਾਵਤ,
ਅੰਮ੍ਰਿਤ ਵਰਗਾ ਰਸ ਜਿਨ੍ਹਾਂ ਦਾ ਫਲ ਛਕ ਰਹੇ ਹਨ।
ਦੁਏਰਾ ਛੋੜ ਸਕੈ ਨੇ ਖਾਏ ਬੋ, ਗੜ ਲੋ ਦਰੰਗ ਪੋ।
ਐਸੇ ਰਸਦਾਇਕ ਫਲ ਨੇ ਵੀ ਕੋਈ ਖਾਵੇ ਤੇ ਬੰਦਾ ਛਕਦਿਆਂ ਛਕਦਿਆਂ ਗਲ ਤੱਕ ਭਰ ਜਾਂਦਾ ਹੈ।
ਤੋਰ ਚੀਰ ਮੈਂ ਪਾਏ ਕੱਚ, ਬਾਂਦੇ ਸਾਧਨ ਭੋਰ।
ਫਿਰ ਵੀ ਇਹ ਕਹਿੰਦਾ ਵੀ ਚਲੋ ਇੱਕ ਅੱਧਾ ਹੋਰ ਛਕ ਲਈਏ, ਤੇ ਭਾਈ ਮਰਦਾਨਾ ਜੀ ਨੇ ਰੱਜ ਕੇ ਛਕੇ ਤੇ ਕੁਝ ਤੋੜ ਕੇ ਕੱਪੜੇ ਦੇ ਵਿੱਚ ਬੰਨ ਲਏ ਹਨ।
ਜੋ ਪਈ ਬੈਸੀਓ ਗੁਰ ਸਮੀਪ ਸੋ ਆਨਾ
ਭਾਈ ਮਰਦਾਨਾ ਜੀ ਮੇਰੇ ਕੋਲ ਆ ਕੇ ਬੈਠ ਗਏ
ਬਿਕਸਤ ਬੋਲੇ ਮਾਇਆ ਨਿਦਾਨਾ
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੁਸਕਰਾਉਂਦੇ ਹੋਏ ਕਹਿਣ ਲੱਗੇ
ਜੇ ਨਾ ਅਗਾਇਓ ਓਰੇ ਲੀਜੈ
ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਜੇ ਤੁਸੀਂ ਨਹੀਂ ਹਲੇ ਰਜੇ ਤਾਂ ਹੋਰ ਲੈ ਜਾਓ
ਮਨ ਭਾਵਤ ਸੇਖਾਂ ਨਿਕੀ ਜੈ
ਭਾਈ ਜੇ ਤੈਨੂੰ ਚੰਗੇ ਲੱਗਦੇ ਨੇ ਪਚਾ ਸਕਦੇ ਤੇ ਛਕ ਲੈ
ਸ੍ਰੀ ਪ੍ਰਭ ਮੈਂ ਬੋ ਰਿਹੋ ਅਗਾਏ
ਭਾਈ ਮਰਦਾਨਾ ਜੀ ਕਹਿਣ ਲੱਗੇ ਪਾਤਸ਼ਾਹ ਹੁਣ ਤੇ ਮੈਂ ਰੱਜਿਆ ਹੋਇਆ
ਆਵਨ ਤ੍ਰਿਸ਼ਨਾ ਸਕਲ ਮਿਟਾਏ
ਹੁਣ ਕੋਈ ਲੋੜ ਤੇ ਹੈ ਨੀ ਵੀ ਹੋਰ ਛਕੇ ਜਾਣ
ਜੇ ਅਵਰਾਵਰ ਕੀ ਰੁਚ ਦੇਵਨ
ਜੇ ਪਾਤਸ਼ਾਹ ਆਪ ਆਪਣੇ ਕਰ ਕਮਲਾਂ ਦੇ ਨਾਲ ਮੈਨੂੰ ਪ੍ਰਸ਼ਾਦ ਦੇਣਾ ਚਾਹੁੰਦੇ ਹੋ
ਇੱਕ ਦੋਏ ਦੀ ਔਖਾਵੋ ਕਰ ਲੇਵਨ
ਆਪ ਜੀ ਦਾ ਪ੍ਰਸ਼ਾਦ ਮੈਂ ਇੱਕ ਅੱਧਾ ਫਲ ਲੈ ਕੇ ਛਕ ਲੈਂਦਾ ਹਾਂ
ਸੋ ਗੁਰ ਫੇਰ ਜੁਗ ਦੀਨੇ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੋ ਫਲ ਫਿਰ ਭਾਈ ਮਰਦਾਨਾ ਜੀ ਨੂੰ ਦੇਣਾ ਕੀਤੇ
ਕਰ ਤਬ ਹੀ ਖਾਵਨ ਕੀਨੇ
ਭਾਈ ਮਰਦਾਨਾ ਜੀ ਨੇ ਸਤਿਗੁਰਾਂ ਜੀ ਦੇ ਕਰ ਕਮਲਾਂ ਤੋਂ ਦਿੱਤਾ ਸੀਤ ਪ੍ਰਸਾਦ ਛਕਣਾ ਕੀਤਾ
ਆਨੇ ਕੀ ਰੁਚ ਉਧਰੇ ਅਗਾਇਓ
ਇਸ ਤਰ੍ਹਾਂ ਸਤਿਗੁਰੂ ਜੀ ਦੇ ਕੋਲ ਭਾਈ ਮਰਦਾਨਾ ਜੀ ਤ੍ਰਿਪਤ ਹੋਏ ਹਨ ਰਜੇ ਨੇ
ਜਿਨ ਬੋਰੋ ਮੈਨ ਅਲਾਇਓ
ਉਸ ਵਕਤ ਫਿਰ ਲੱਗੇ ਕਹਿਣ
ਦੋਏਰਾ ਸਾਧ ਸੁਦਾਸਮ ਫਲ ਮਦਰ
ਸਤਿਗੁਰੂ ਜੀ ਨੂੰ ਭਾਈ ਮਰਦਾਨਾ ਜੀ ਬੇਨਤੀ ਕਰਕੇ ਪੁੱਛਦੇ ਨੇ ਮਹਾਰਾਜ ਦਰਖਤ ਜਿਹੜੇ ਨੇ ਲੱਦੇ ਪਏ ਨੇ ਫਲਾਂ ਦੇ ਨਾਲ ਔਰ ਬੜਾ ਰਸ ਹੈ ਇਹਨਾਂ ਦੇ ਵਿੱਚ ਇੱਥੇ ਖਾਂਦਾ ਕੌਣ ਹੈ ਨਾਨੋ
ਕਿਦੋਂ ਬਾਅਦ ਇਹ ਜਾਵਈ ਮਨ ਕੋ ਨਾ ਦਿਸਾਏ
ਕਿਉਂਕਿ ਮਹਾਰਾਜ ਹਾਲੇ ਤੱਕ ਕੋਈ ਬੰਦਾ ਇੱਥੇ ਨਜ਼ਰ ਨਹੀਂ ਆ ਰਿਹਾ ਕਿ ਇਹ ਲੱਗੇ ਹੋਏ ਇਸੇ ਤਰ੍ਹਾਂ ਹੀ ਟੁੱਟ ਕੇ ਗਲ ਜਾਂਦੇ ਨੇ ਜਾਂ ਕੋਈ ਹੈ ਕੋਈ ਛਕਣ ਵਾਲਾ ਜਾਪਦਾ ਤੇ ਕੋਈ ਹੈ ਨੇ
ਪਈ ਗੁਰ ਕਹਿ ਜੇ ਨਾ ਖਾਵਨ ਮਾਰੋ
ਗੁਰੂ ਜੀ ਕਹਿਣ ਲੱਗੇ ਵੀ ਉਸ ਕਰਤੇ ਦਾ ਨਿਯਮ ਹੈ ਕੁਦਰਤ ਦੇ ਅੰਦਰ ਕਿ ਜੇ ਕੋਈ ਖਾਣ ਵਾਲਾ ਨਾ ਹੋਵੇ
ਕਿਉਂ ਪਜ ਤੇਰੇ ਦੇ ਵਿਚਾਰੋ
ਗੁਰੂ ਜੀ ਕਹਿੰਦੇ ਵਿਚਾਰ ਚ ਵੇਖੋ ਤੇਰੇ ਇੱਥੇ ਪੈਦਾ ਕਾਹਨੂੰ ਹੁੰਦੇ
ਨਿਰੰਕਾਰ ਕੇ ਸੰਤ ਜੇ ਇੱਥੇ ਦਿਨ ਕੇ ਕਰੇ ਫਲ ਮਿੱਠੇ
ਗੁਰੂ ਜੀ ਕਹਿਣ ਲੱਗੇ ਵਾਹਿਗੁਰੂ ਪਰਮੇਸ਼ਰ ਜੀ ਦੇ ਜੋ ਪਿਆਰੇ ਨੇ ਨਾ ਜਿਹੜੇ ਸੰਸਾਰ ਦਾ ਤਿਆਗ ਕਰਕੇ ਇੱਥੇ ਆ ਕੇ ਬਹਿ ਗਏ ਉਹਨਾਂ ਦੀ ਲੋੜ ਨੂੰ ਪੂਰੀ ਕਰਨ ਦੇ ਲਈ ਵਾਹਿਗੁਰੂ ਪਰਮੇਸ਼ਰ ਜੀ ਨੇ ਸੁੰਦਰ ਰਸਦਾਇਕ ਫਲ ਪੈਦਾ ਕੀਤੇ ਹੋਏ ਨੇ ਉਹ ਕੋਈ ਇੱਥੇ ਪ੍ਰਸ਼ਾਦੇ ਥੋੜੀ ਬਣਾਉਂਦੇ ਨੇ ਇਹਨਾਂ ਫਲਾਂ ਨੂੰ ਖਾ ਕੇ ਗੁਜ਼ਾਰਾ ਕਰਦੇ ਹਨ
ਰੁਚੋਂ ਖਾਏ ਲਗਾਏ ਸਮਾਦਾ
ਜਦੋਂ ਉਹਨਾਂ ਨੂੰ ਭੁੱਖ ਲੱਗਦੀ ਹੈ ਤੇ ਉਹ ਇਹ ਦਰਖਤਾਂ ਤੋਂ ਫਲ ਤੋੜ ਕੇ ਖਾ ਲੈਂਦੇ ਨੇ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਭਜਨ ਬੰਦਗੀ ਦੇ ਵਿੱਚ ਬਹਿੰਦੇ ਨੇ
ਕਰਤ ਭਜਨ ਜਿਨ ਮੋਹ ਨਾ ਬਾਗਾ
ਕਹਿਣ ਲੱਗੇ ਵੀ ਉਹ ਭਜਨ ਬੰਦਗੀ ਕਰਦੇ ਹਨ ਜਿਨ੍ਹਾਂ ਨੂੰ ਕੋ ਮੋਹ ਮਾਇਆ ਦੀ ਫਾਹੀ ਨਹੀਂ ਪਈ ਹੋਈ ਪਰ ਲੋਕ ਦੇ ਸੁਖ ਵਾਸਤੇ ਕਰਦੇ ਹਨ
ਕਿਥਕ ਕਾਲ ਪ੍ਰਭ ਏਠਾ ਰਹੀਏ ਮਿਲੈ ਸੰਤ ਬਚ ਸੁਣੀਏ ਕਰੀਏ
ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਫਿਰ ਆਪਾਂ ਕੁਝ ਸਮਾਂ ਇੱਥੇ ਅਟਕਦੇ ਹਾਂ ਵੀ ਜੇ ਇੱਥੇ ਕੋਈ ਪਰਮੇਸ਼ਰ ਦੇ ਪਿਆਰੇ ਹਨ ਤਾਂ ਉਹਨਾਂ ਦਾ ਦਰਸ਼ਨ ਹੋ ਜਾਵੇ ਜੰਗਲਾਂ ਦੇ ਵਿੱਚ ਪਾਣੀ ਦੇ ਕਿਨਾਰਿਆਂ ਤੇ ਤੀਰਥ ਨੇ ਪਹਿਲਾਂ ਭਗਤੀ ਕਰਨ ਵਾਲੇ ਜਿਹੜੇ ਸਨ ਨਾ ਉਹ ਸਾਰੇ ਇਕਾਂਤ ਕਰਕੇ ਬਾਹਰ ਚਲੇ ਜਾਂਦੇ ਸਨ ਸੰਸਾਰ ਦੇ ਰੌਲੇ ਗੌਲੇ ਤੋਂ ਜਿਨ੍ਹਾਂ ਨੇ ਭਗਤੀ ਕਰਨੀ ਹੈ ਪਰ ਹੁਣ ਉਹ ਸਮਾਂ ਨਹੀਂ ਹੈ ਹੁਣ ਵੇਖਿਆ ਜਾਂਦਾ ਵੀ ਜਿਵੇਂ ਦੁਕਾਨਦਾਰ ਨੇ ਦੁਕਾਨ ਪਾਣੀ ਹੁੰਦੇ ਮੇਰਾ ਵਧੀਆ ਸੌਦਾ ਵੇਖੇ ਤੇ ਮੇਰੀ ਜਾਣ ਪਛਾਣ ਛੇਤੀ ਬਣੇ ਹੁਣ ਸੰਤਾਂ ਨੇ ਉੱਥੇ ਡੇਰਾ ਬਣਾਉਣਾ ਹੁੰਦਾ ਗੱਜ ਭੇਰਾ ਘੋਦਾ ਤਨਾ ਫਿਰ ਏਸੀ ਲਾ ਕੇ ਭਗਤੀ ਹੁੰਦੀ ਗੁਰਮੁਖੋ ਦੇਖੋ ਸਭ ਦੇ ਏਸੀ ਲੱਗੇ ਨੇ ਡਲਪ ਦੇ ਗੱਦੇ ਵਿਛੇ ਹੋਏ ਨੇ ਉਹਦੇ ਤੇ ਬੈਠਣ ਸਾਰ ਬੰਦੇ ਨੂੰ ਆਰਾਮ ਮਿਲਦਾ ਏਸੀ ਚੱਲਦਾ ਤੇ ਨੀਂਦ ਆ ਜਾਂਦੀ ਹੈ ਭਗਤੀ ਤੇ ਹੋ ਨਹੀਂ ਸਕਦੀ ਭਗਤੀ ਕਰਨ ਵਾਲਿਆਂ ਨੇ ਸਿਰਫ ਥੱਲੇ ਰੱਖਿਆ ਤੇ ਇੱਕ ਖੇਸੀ ਤੈਅ ਮਾਰ ਕੇ ਇਸ ਤੋਂ ਵੱਧ ਉਹਨਾਂ ਨੇ ਕੁਝ ਰੱਖਿਆ ਹੀ ਨਹੀਂ ਕੋਲ, ਕਿਉਂਕਿ ਜਦੋਂ ਸਰੀਰ ਸੁੱਖ ਦੇ ਵਿੱਚ ਚਲਾ ਗਿਆ, ਸੁੱਖ ਦੇ ਵਿੱਚ ਨੀਂਦ ਆਉਣੀ ਹੈ, ਭਗਤੀ ਥੋੜੀ ਹੋਣੀ ਹੈ। ਭਗਤੀ ਕਰਨ ਦੇ ਲਈ ਸਭ ਨੇ ਕਿਹਾ ਵੀ ਆਸਣ ਥੱਲੇ ਲਾਓ, ਵੀ ਧਰਤੀ ਤੇ ਬੈਠੋ ਜੇ ਭਗਤੀ ਕਰਨੀ ਹੈ। ਉਹ ਇਸੇ ਕਰਕੇ ਵੀ ਸਾਡਾ ਸਰੀਰ ਸੁੱਖ ਦੇ ਵਿੱਚ ਨਾ ਜਾਵੇ। ਸੋ ਅੱਗੇ ਜਾਂਦੇ ਸਨ ਭਗਤੀ ਕਰਨ ਦੇ ਲਈ, ਕੋਈ ਪਹਾੜਾਂ ਤੇ ਚੜ ਗਿਆ, ਕੰਦਰਾਂ ਚ ਵੜ ਗਿਆ, ਤੇ ਕੋਈ ਜੰਗਲ ਚ, ਭਾਵ ਸੀ ਵੀ ਅਸੀਂ ਇਕਾਂਤ ਦੇ ਵਿੱਚ ਜਾਈਏ, ਸਾਨੂੰ ਇਹ ਜਿਹੜਾ ਸੰਸਾਰ ਦਾ ਰੌਲਾ ਗੌਲ ਉਹ ਡਿਸਟਰਬ ਨਾ ਕਰੇ, ਇਸ ਕਰਕੇ ਬਾਹਰ ਜਾਂਦੇ ਸਨ। ਤੇ ਉਹ ਵਿਖਾਵਾ ਨਹੀਂ ਸਨ ਕਰਦੇ, ਨਾ ਹੀ ਸੰਸਾਰ ਨਾਲ ਕੋਈ ਲਗਾ ਸੀ ਉਹਨਾਂ ਨੇ ਵੀ ਭਗਤੀ ਕਰਕੇ ਹੁਣ ਲੋਕਾਂ ਨੂੰ ਵਿਖਾਉਣੀ ਹੈ। ਭਗਤੀ ਆਪਣੇ ਲਈ ਕੀਤੀ ਹੈ, ਲੋਕਾਂ ਨੂੰ ਵਿਖਾਉਣ ਵਾਸਤੇ ਥੋੜੀ ਕੀਤੀ ਹੈ। ਤੋ ਸਤਿਗੁਰੂ ਜੀ ਕਹਿਣ ਲੱਗੇ ਪਰਮੇਸ਼ਰ ਦੇ ਪਿਆਰੇ ਇਕਾਂਤ ਕਰਕੇ ਇੱਥੇ ਆ ਕੇ ਬਹਿੰਦੇ ਨੇ, ਉਹਨਾਂ ਵਾਸਤੇ ਪਰਮੇਸ਼ਰ ਨੇ ਇਹ ਫਲ ਪੈਦਾ ਕੀਤੇ ਹੋਏ ਨੇ ਮਰਦਾਨਿਆ। ਤੇ ਐਵੇਂ ਨੀ ਵਾਦ ਵਿਅਰਥ ਨਹੀਂ ਪੈਦਾ ਕੀਤੇ, ਜਿੱਥੇ ਜਿਹੜੀ ਚੀਜ਼ ਦੀ ਲੋੜ ਹੈ ਪਰਮੇਸ਼ਰ ਨੇ ਉੱਥੇ ਉਹੀ ਪੈਦਾ ਕੀਤੀ ਹੈ। ਇਹ ਪਰਮਾਤਮਾ ਨੂੰ ਪਤਾ ਵੀ ਕਿੱਥੇ ਕੀ ਚਾਹੀਦਾ। ਇਸ ਲਈ ਕਿੰਤੂ ਪਰੰਤੂ ਨਹੀਂ ਕਰਨਾ ਉਹਦੇ ਕੀਤੇ ਹੋਏ ਤੇ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਫਿਰ ਕੁਝ ਦੇਰ ਆਪਾਂ ਅਟਕਦੇ ਹਾਂ ਇੱਥੇ, ਤੇ ਕਿਸੇ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਜਾਣਗੇ।
ਬਿਕਸਤ ਬੋਲੇ ਕਰਨਾ ਦਿੱਤਾ,
ਕਹਿਣ ਲੱਗੇ ਸਤਿਗੁਰਾਂ ਜੀ ਨੂੰ ਜਦੋਂ ਬੇਨਤੀ ਕੀਤੀ, ਗੁਰੂ ਜੀ ਕਹਿਣ ਲੱਗੇ ਮਰਦਾਨਿਆ
ਤੋਕੋ ਲੱਗਿਓ ਸਵਾਦ ਫਲ ਮਿੱਠਾ।
ਗੁਰੂ ਜੀ ਕਹਿਣ ਲੱਗੇ ਵੀ ਅਗਲੀ ਗੱਲ ਤੇ ਘੱਟ ਜਾਪਦੀ ਹੈ ਤੇ ਪਹਿਲੀ ਜ਼ਿਆਦਾ ਜਾਪਦੀ ਹੈ, ਵੀ ਇੱਥੇ ਵਧੀਆ ਖਾਣ ਪੀਣ ਦਾ ਕੰਮ ਬਣਿਆ ਹੋਇਆ।
ਕਰ ਆਹਾਰ ਕੋ ਲਾਲਚ ਮਨ ਮੈਂ,
ਤੂੰ ਚਾਹੁੰਦਾ ਵੀ ਪਹਿਲਾਂ ਮਿਲਿਆ ਨੀ ਖਾਣ ਨੂੰ ਤੇ ਇੱਥੇ ਰਹਿੰਦੇ ਆ ਤੇ ਠੱਗੀ ਜਾਵਾਂਗੇ ਫਲ ਤੋੜ ਕੇ।
ਰਾਖਿਓ ਚੈਤ ਅਵੈ ਤੂੰ ਮਨ ਮੈਂ,
ਕਰਕੇ ਤੂੰ ਸਾਨੂੰ ਵੀ ਇੱਥੇ ਹੀ ਬਿਠਾਉਣਾ ਚਾਹੁੰਦਾ।
ਇਸ ਪ੍ਰਕਾਰ ਕੇ ਆਸ ਬਿਲਾਸਾ ਕਰ ਤੋ ਤੇਤਾ ਸੁਖ ਰਾਸਾ।
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਮਰਦਾਨਾ ਜੀ ਦੇ ਨਾਲ ਇਹੋ ਜਿਹੇ ਬਚਨ ਕਰ ਰਹੇ ਨੇ। ਭਾਈ ਮਰਦਾਨਾ ਜੀ ਦਾ ਜਿਹੜਾ ਚਿੱਤਰਨ ਹੈ ਉਹ ਆਪਣਾ ਭਾਈ, ਭਾਈ ਮਰਦਾਨਾ ਜੀ ਬਾਰ ਬਾਰ ਆਗਿਆ ਲੈਂਦੇ ਨੇ ਮਹਾਰਾਜ ਇਹ ਕੰਮ ਕਰ ਲੈ, ਸਾਹਿਬ ਜੀ ਕਹਿੰਦੇ ਨਹੀਂ ਕਰਨਾ, ਨਹੀਂ ਮੈਂ ਕਰਨਾ, ਫਿਰ ਕਰਦੇ ਨੇ ਫਸ ਜਾਂਦੇ ਨੇ, ਗੁਰੂ ਫੇਰ ਛਡਾਉਂਦਾ। ਵਾਸਤਵ ਦੇ ਵਿੱਚ ਸਾਡੇ ਸੰਸਾਰੀ ਬੰਦਿਆਂ ਦਾ ਨਕਸ਼ਾ ਖਿੱਚਿਆ ਗਿਆ ਹੈ ਕਿ ਗੁਰੂ ਰੋਕਦਾ ਵੀ ਇਹ ਕੰਮ ਨਾ ਕਰ, ਅਸੀਂ ਕਰਦੇ ਹਾਂ, ਫਿਰ ਉਹਦੇ ਵਿੱਚ ਫਸ ਜਾਂਦੇ ਹਾਂ, ਫਿਰ ਗੁਰੂ ਨੂੰ ਬੇਨਤੀ ਕਰਦੇ ਹਾਂ ਛੱਡਾ, ਭੁੱਖ ਸਾਨੂੰ ਲੱਗਦੀ ਹੈ ਵਾਰ ਵਾਰ। ਤੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਇੱਕ ਗੁਰਮੁਖ ਸਿੱਖ ਤੇ ਇੱਕ ਭਾਈ ਮਰਦਾਨਾ ਜੀ ਦੇ ਦੁਆਰਾ ਦੋ ਸਿੱਖਾਂ ਦਾ ਚਿੱਤਰਨ ਹੈ, ਇੱਕ ਜਿਹੜਾ ਭਗਤ ਹੈ ਭਾਈ, ਇੱਕ ਜਿਹੜਾ ਸੰਸਾਰੀ ਹੈ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਕਰਤਾ ਆਪ ਭੁੱਲੈ ਨਾ ਭੁੱਲੈ ਕਿਸੇ ਦਾ ਭੁਲਾਇਆ। ਭਾਈ ਮਰਦਾਨਾ ਜੀ ਦਾ ਸੁਭਾਅ ਸੰਸਾਰੀ ਔਰ ਭਾਈ ਬਾਲਾ ਜੀ ਦਾ ਸੁਭਾਅ ਜਿਹੜਾ ਉਹ ਗੁਰਮੁਖੀ ਦਰਸਾਉਣਾ ਕੀਤਾ। ਅੱਜ ਦੀ ਕਥਾ ਇੱਥੇ ਤੱਕ ਹੀ ਹੈ। ਅੱਜ ਇੱਕ ਮਹਾਨ ਦਿਵਸ ਹੈ, ਅਸੀਂ ਅਰਦਾਸ ਦੇ ਵਿੱਚ ਜ਼ਿਕਰ ਕਰਦੇ ਹਾਂ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੇ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ। ਇਹ ਜਿਹੜਾ ਖੋਪਰੀਆਂ ਲੁਹਾਈਆਂ ਪੰਥ ਨੇ ਇਸ ਇਤਨੇ ਵੱਡੇ ਇਤਿਹਾਸ ਨੂੰ ਇਤਨੇ ਸ਼ਬਦਾਂ ਦੇ ਵਿੱਚ ਰੱਖਿਆ ਹੋਇਆ। ਅਰਦਾਸ ਵਿੱਚ ਇਤਿਹਾਸ ਵੀ ਹੈ, ਔਰ ਜਦੋਂ ਸਿੱਖ ਅਰਦਾਸ ਕਰਦਾ ਹੈ ਤਾਂ ਉਹ ਇਹ ਨਾ ਸਮਝੇ ਮੈਂ ਇਕੱਲਾ ਖੜਿਆ ਹਾਂ। ਇਹ ਜਿਨ੍ਹਾਂ ਦਾ ਜ਼ਿਕਰ ਅਰਦਾਸ ਦੇ ਵਿੱਚ ਆ ਰਿਹਾ ਉਹ ਸਾਰੇ ਤੇਰੇ ਨਾਲ ਖੜੇ ਨੇ, ਗੱਜ ਕੇ ਆਖੋ ਸਤਨਾਮ ਸ਼੍ਰੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਜਿੱਥੇ ਜਿੱਥੇ ਵੀ ਖਾਲਸਾ ਹੈ ਇਹ ਸਾਰਾ ਵਿਸ਼ਵ ਹੀ ਸਾਡੇ ਨਾਲ ਸੰਸਾਰ ਦੇ ਵਿੱਚ ਖੜਿਆ ਹੁੰਦਾ। ਸੋ ਇੱਥੇ ਜ਼ਿਕਰ ਹੈ ਭਾਈ ਤਾਰੂ ਸਿੰਘ ਜੀ ਦਾ। ਭਾਈ ਤਾਰੂ ਸਿੰਘ ਜੀ ਪੂਲੇ ਪਿੰਡ ਦੇ ਸਨ, ਜ਼ਕਰੀਆ ਖਾਨ ਲਾਹੌਰ ਦਾ ਸੂਬਾ ਹੈ। ਇਹਨੇ ਬੜੀ ਅੱਤ ਚੁੱਕੀ ਸੀ, ਇਹ ਕਹਿੰਦਾ ਸੀ ਵੀ ਮੈਂ ਨਾਮੋ ਨਿਸ਼ਾਨ ਦੁਨੀਆਂ ਦੇ ਵਿੱਚੋਂ ਸਿੱਖਾਂ ਦਾ ਮਿਟਾ ਦੇਣਾ। ਕੀ ਕਿਹਾ ਕਿ ਜੇ ਕਿਸੇ ਨੂੰ ਕੋਈ ਸਿੱਖ ਦਿਖਾਈ ਦਿੰਦਾ ਇਹਨੂੰ ਉਹ ਪਕੜ ਕੇ ਲਿਆਓ ਔਰ ਉਹਦਾ ਨਾਮ ਲੈ ਜੋ, ਸਿਰਾਂ ਦੇ ਸਿੱਖਾਂ ਦੇ ਸਿਰਾਂ ਦੇ ਨਾਮ ਦਿੱਤੇ ਜਾਂਦੇ ਸਨ ਬੁੱਲ ਪਏ। ਇਸ ਲਈ ਉਸ ਵਕਤ ਫਿਰ ਸਥਿਤੀ ਇਹ ਬਣ ਗਈ ਕਿ ਸਿੱਖਾਂ ਨੂੰ ਘਰਾਂ ਦੇ ਵਿੱਚ ਰਹਿਣਾ ਮੁਸ਼ਕਲ ਹੋ ਗਿਆ, ਕਿਉਂਕਿ ਜਦੋਂ ਕੋਈ ਦੇਖੇਗਾ ਤਾਂ ਕਹੇਗਾ ਵੀ ਸਿੱਖ ਉੱਥੇ ਆ। ਤਾਂ ਸਿੱਖਾਂ ਨੇ ਫਿਰ ਆਪਣੇ ਘਰ ਘਾਟ ਛੱਡ ਦਿੱਤੇ ਸਨ, ਜੰਗਲਾਂ ਵੇਲਿਆਂ ਦੇ ਵਿੱਚ ਜਾ ਕੇ ਰਹਿੰਦੇ। ਭਾਈ ਤਾਰੂ ਸਿੰਘ ਜੀ 25 ਸਾਲ ਦੀ ਉਮਰ ਹੈ, ਨੌਜਵਾਨ ਹੈ, ਤੇ ਇਹਨਾਂ ਦਾ ਅਸਰ ਸੋਗ ਸੀ ਕਿ ਇਹ ਪਿੰਡ ਦੇ ਵਿੱਚ ਹੀ ਰਹੇ, ਇਹਨਾਂ ਨੇ ਘਰ ਨਹੀਂ ਛੱਡਿਆ। ਤੇ ਸਿੱਖ ਵੇਲੇ ਕੁ ਵੇਲੇ ਆਉਂਦੇ ਤੇ ਭਾਈ ਤਾਰੂ ਸਿੰਘ ਜੀ ਆਪਣੀ ਜਿਹੜੀ ਦਸਾਂ ਨਹਾਉਣ ਦੀ ਕਿਰਤ ਸੀ ਜੋ ਖੇਤੀਬਾੜੀ ਕਰਦੇ ਸਨ, ਉਹਦੇ ਵਿੱਚੋਂ ਜਥਾ ਸ਼ਕਤ ਸਿੱਖਾਂ ਨੂੰ ਜਲ ਪਾਣੀ ਛਕਾਉਂਦੇ, ਪ੍ਰਸ਼ਾਦਾ ਛਕਾਉਂਦੇ। ਹਰ ਭਗਤ ਨਿਰੰਜਨੀਆ, ਭਾਈ ਹੰਦਾਲ ਹੋਇਆ, ਭਾਈ ਹੰਦਾਲ ਗੁਰੂ ਰਾਮਦਾਸ ਜੀ ਦਾ ਸਿੱਖ ਹੋਇਆ, ਇਹ ਨਿਰੰਜਨ ਨਿਰੰਜਨ ਦਾ ਜਾਪ ਕਰਦਾ ਸੀ, ਜਿਵੇਂ ਭਾਈ ਸੱਚਨ ਸੱਚ ਸੱਚਨ ਸਾਚੀ ਕਹਿੰਦਾ ਸੀ। ਭਾਈ ਹੰਦਾਲ ਦੀ ਅੰਸ ਵੰਸ ਵਿੱਚੋਂ ਅੱਗੇ ਜਾ ਕੇ ਵਿਗੜ ਗਏ, ਇਹ ਹਰ ਭਗਤ ਨਿਰੰਜਨੀਆ ਭਾਈ ਹੰਦਾਲ ਦੀ ਅੰਸ ਵੰਸ ਵਿੱਚੋਂ। ਇਹ ਗੁਰੂ ਜਦੋਂ ਸਿੱਖਾਂ ਨੇ ਇਹਦੇ ਤੇ ਇਤਰਾਜ ਕੀਤਾ ਵੀ ਤੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਨਮ ਸਾਖੀ ਕਿਉਂ ਵਿਗਾੜੀ ਹੈ, ਵੀ ਆਪਣਿਆਂ ਦੀ ਵੱਡਿਆਂ ਦੀ ਵਡਿਆਈ ਲਿਖ ਦਿੱਤੀ, ਇਹਨੇ ਜਨਮ ਸਾਖੀ ਨੂੰ ਇਸ ਤਰੀਕੇ ਨਾਲ ਲਿਖਿਆ ਸੀ ਵੀ ਅਸੀਂ ਜਿਹੜੇ ਵਿਕਾਰ ਨੇ ਨਾ ਉਹਨਾਂ ਨੂੰ ਗੁਰੂ ਦੀ ਮੱਤ ਦੇ ਅਨੁਸਾਰ ਹੀ ਕਰ ਦਈਏ, ਵੀ ਅਸੀਂ ਇਹ ਕੰਮ ਕਰ ਸਕਦੇ ਹਾਂ, ਜੀਵਨ ਆਪਣਾ ਨਹੀਂ ਬਦਲਿਆ ਤੇ ਗ੍ਰੰਥ ਨੂੰ ਆਪਣੇ ਅਨੁਸਾਰ ਕਰਨਾ ਕੀਤਾ। ਤੇ ਸਿੱਖਾਂ ਨੇ ਵਿਰੋਧ ਕੀਤਾ ਤੇ ਸਿੱਖਾਂ ਨਾਲ ਟੁੱਟ ਗਿਆ, ਫਿਰ ਸਰਕਾਰ ਦੇ ਨਾਲ ਜਿਹੜੇ ਸੁਭਾਵਿਕ ਹੈ ਵੀ ਜਿਹੜਾ ਸਿੱਖਾਂ ਨਾਲ ਟੁੱਟੇਗਾ ਉਹ ਸਰਕਾਰ ਨਾਲ ਹੀ ਰਲੇਗਾ। ਤਾਂ ਇਹਨੂੰ ਪਤਾ ਲੱਗੇ ਵੀ ਭਾਈ ਤਾਰੂ ਸਿੰਘ ਘਰੇ ਸਿੱਖਾਂ ਨੂੰ ਬੁਲਾ ਕੇ ਉਹਨਾਂ ਦੀ ਸੇਵਾ ਕਰਦੇ, ਇਹਨੇ ਜਾ ਕੇ ਮੁਖਬਰੀ ਕੀਤੀ ਲਾਹੌਰ ਦੇ ਵਿੱਚ, ਤੇ ਜ਼ਕਰੀਆ ਖਾਨ ਨੇ ਆਪਣੇ ਜਿਹੜੇ ਸਿਪਾਹੀ ਸਨ ਭੇਜ ਦਿੱਤੇ, ਪਤਾ ਕਰੋ ਵੀ ਮੈਂ ਕਿਹਾ ਵੀ ਸਿੱਖ ਰਹਿਣਾ ਨਹੀਂ ਚਾਹੀਦਾ ਤੇ ਦਿਖਾਈ ਨਹੀਂ ਦੇਣਾ ਚਾਹੀਦਾ ਕਿ ਉਹ ਘਰੇ ਰੋਟੀ ਖਵਾਉਂਦਾ। ਸਿਪਾਹੀ ਆ ਗਿਆ ਸਿੱਖ ਉਦੋਂ ਵੀ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਆਏ ਹੋਏ ਸਨ, ਘੇਰਾ ਪੈ ਗਿਆ ਤੇ ਉਹਨਾਂ ਨੇ ਆਪਣੇ ਮੋਰਚੇ ਅੰਦਰੋਂ ਬਣਾ ਲਏ ਤੇ ਭਾਈ ਸਾਹਿਬ ਕਹਿਣ ਲੱਗੇ ਵੀ ਤੁਸੀਂ ਇਉਂ ਕਰੋ ਵੀ ਮੈਂ ਇਕੱਲਾ ਚੱਲਿਆ ਜਾਂਦਾ, ਵੀ ਤੁਸੀਂ ਆਪਣੀਆਂ ਜਾਨਾਂ ਕਾਹਨੂੰ ਗਵਾਉਂਦੇ ਹੋ, ਇਹ ਸਰਕਾਰ ਹੈ। ਖੈਰ ਭਾਈ ਸਾਹਿਬ ਦਾ ਸੁਭਾਅ ਐਸਾ ਸੀ ਕਿ ਉਹਨਾਂ ਨੇ ਮੰਨ ਲਿਆ, ਉਹਨਾਂ ਨੇ ਮੁਕਾਬਲਾ ਕਰਨਾ ਬੰਦ ਕਰ ਦਿੱਤਾ ਤੇ ਭਾਈ ਸਾਹਿਬ ਕਹਿੰਦੇ ਹਾਂ ਵੀ ਦੱਸੋ ਹੈ ਤੁਹਾਡੇ ਘਰੇ ਸਿੱਖ ਪ੍ਰਸ਼ਾਦਾ ਛਕਦੇ ਨੇ। ਉਹ ਕਹਿੰਦੇ ਭਾਈ ਮੈਨੂੰ ਤਾਂ ਮੇਰੇ ਗੁਰੂ ਦਾ ਹੁਕਮ ਹੈ ਬਈ ਜਿਹੜਾ ਵੀ ਤੇਰੇ ਘਰੇ ਆ ਜੇ ਪ੍ਰਸ਼ਾਦਾ ਚੁਕਾਉਣਾ ਤੁਹਾਨੂੰ ਲੋੜ ਹੈ ਤੁਸੀਂ ਛਕ ਲਓ, ਤੁਹਾਨੂੰ ਕਿਹੜੇ ਜਵਾਬ ਹੈ, ਕੋਈ ਸਿੱਖਾਂ ਵਾਸਤੇ ਪ੍ਰਸ਼ਾਦਾ ਨਹੀਂ ਹੈ, ਤੁਸੀਂ ਛਕਣਾ ਤੁਸੀਂ ਛਕ ਲਓ, ਲੋੜਵੰਦ ਦੀ ਸੇਵਾ ਕਰਨੀ, ਤੈਨੂੰ ਪਤਾ ਹੋਣਾ ਚਾਹੀਦਾ ਵੀ ਸਿੱਖ ਬਾਗੀ ਨੇ। ਉਹ ਕਹਿਣ ਲੱਗੇ ਵੀ ਇਹਦਾ ਸਰਕਾਰ ਦੀਆਂ ਗੱਲਾਂ ਨੇ ਜੋ ਮਰਜ਼ੀ ਕਹੀ ਜਾਣ, ਦੱਸੋ ਕਹਿੰਦੇ ਵੀ ਤੁਹਾਨੂੰ ਛੱਡ ਦਿੰਦੇ ਵੀ ਤੁਸੀਂ ਆਹ ਕੰਮ ਛੱਡ ਦਿਓ। ਉਹ ਕਹਿੰਦੇ ਵੀ ਇਹ ਕੰਮ ਨਹੀਂ ਛੱਡਿਆ ਜਾ ਸਕਦਾ, ਦੇਖੋ ਸੇਵਾ ਦਾ ਮੇਰੇ ਗੁਰੂ ਦਾ ਮੈਨੂੰ ਹੁਕਮ ਹੈ ਤਾਂ ਮੈਂ ਕਰਾਂਗਾ। ਗ੍ਰਿਫਤਾਰ ਕਰਕੇ ਲਾਹੌਰ ਲੈ ਕੇ ਚਲੇ ਗਏ, ਜ਼ਕਰੀਆ ਖਾਨ ਦੇ ਸਾਹਮਣੇ ਭਾਈ ਤਾਰੂ ਸਿੰਘ ਨੂੰ ਪੇਸ਼ ਕੀਤਾ ਗਿਆ, ਕਹਿਣ ਲੱਗਿਆ ਵੀ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਂਦਾ, ਕਹਿੰਦਾ ਜੀ ਸੱਚ ਹੈ ਛਕਾਉਂਦਾ, ਛਕਾਉਣਾ ਬੰਦ ਕਰਦੇ, ਕਹਿੰਦਾ ਜੀ ਇਹ ਵਚਨ ਮੈਂ ਨਹੀਂ ਕਰ ਸਕਦਾ, ਇਹ ਤਾਂ ਸੇਵਾ ਹੈ, ਇਹ ਤਾਂ ਕਰਨੀ ਓ ਕਰਨੀ ਹੈ, ਗੁਰੂ ਸਾਹਿਬ ਦਾ ਹੁਕਮ ਹੈ ਸਾਨੂੰ। ਕਹਿਣ ਲੱਗੇ ਵੀ ਜੇ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਤਾਂ ਇਸਲਾਮ ਦੇ ਵਿੱਚ ਆ ਜਾ। ਭਾਈ ਸਾਹਿਬ ਕਹਿੰਦੇ ਵੀ ਇਹ ਵੀ ਨਹੀਂ ਹੋ ਸਕਦਾ, ਇਸਲਾਮ ਵਿੱਚ ਕਿਹੜੇ ਜਾ ਕੇ ਮੌਤ ਨਹੀਂ ਹੋਣੀ, ਮੌਤ ਤਾਂ ਸਾਰੀਆਂ ਥਾਵਾਂ ਤੇ ਹੋਣੀ, ਦੇਰ ਤਾਂ ਚੜਨਾ ਹੀ ਪੈਣਾ, ਅਸੀਂ ਆਪਣੇ ਗੁਰੂ ਦੇ ਅੱਗੇ ਬੇਨਤੀ ਕਰਦੇ ਹਾਂ ਵੀ ਸਾਡੀ ਸਿੱਖੀ ਕੇਸਾਂ ਸੰਗ ਨਹੀਂ ਵੇ, ਅਸੀਂ ਅਰਦਾਸ ਕਰਦੇ ਹਾਂ, ਤੋ ਅਸੀਂ ਤੇ ਸਿੱਖੀ ਨੂੰ ਕੇਸਾਂ ਦੇ ਸੰਗ ਨਿਭਾਉਣਾ ਚਾਹੁੰਦੇ ਹਾਂ ਤੇ ਤੁਸੀਂ ਕਹਿੰਦੇ ਇਸਲਾਮ ਦੇ ਵਿੱਚ ਆ ਜਾਓ, ਇਹ ਨਹੀਂ ਹੋ ਸਕਦਾ। ਅੱਗ ਬਗੋਲਾ ਹੋਇਆ, ਕਾਜੀ ਬੁਲਾਏ, ਕਹਿੰਦਾ ਵੀ ਦੱਸੋ ਵੀ ਇਹ ਕੰਮ ਕਰਦਾ, ਸਰਕਾਰ ਦੇ ਕਾਨੂੰਨ ਨੂੰ ਤੋੜ ਰਿਹਾ, ਇਹਦਾ ਇਹਦੇ ਨਾਲ ਕਿਹੜਾ ਵਰਤਾਅ ਕੀਤਾ ਜਾਵੇ? ਅਸੀਂ ਕਹਿ ਰਹੇ ਵੀ ਸਿੱਖਾਂ ਨਾਲ ਜਾਤੀਆਂ, ਜੇ ਸਿੱਖ ਸੰਸਾਰ ਦੇ ਵਿੱਚ ਵੱਖਰਾ ਤਾਂ ਇਹਦੇ ਵਾਸਤੇ ਕਾਨੂੰਨ ਵੀ ਵੱਖਰੇ ਹੀ ਨੇ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਹੈ ਵੱਖਰਾ, ਇਹਦੇ ਲਈ ਇੱਕ ਤਸੀਹੇ ਵੀ ਵੱਖਰੇ ਨੇ। ਵੱਖਰਾ ਨਾ, ਵੱਖਰੇ ਦੇ ਸਾਰਾ ਕੰਮ ਵੱਖਰੇ ਹੋਵੇਗਾ। ਤੇ ਉਹਨਾਂ ਨੇ ਕਿਹਾ ਵੀ ਇਹ ਸਿੱਖੀ ਨੂੰ ਕੇਸਾਂ ਨਾਲ ਨਿਭਾਉਣਾ ਚਾਹੁੰਦੇ ਵੀ ਤੇ ਕੇਸ ਹੀ ਪਹਿਲਾਂ ਕਤਲ ਕਰ ਦਿੰਦੇ ਆ, ਫਿਰ ਦੇਖਦਾ ਵੀ ਕਿਵੇਂ ਦਗਾਊਗਾ ਇਹ ਸਿੱਖੀ ਨੂੰ ਕੇਸਾਂ ਦੇ ਸੰਗ। ਕਾਜੀ ਫਤਵਾ ਲਾ ਕੇ ਪਰੇ ਚਲੇ ਗਏ। ਕੇਸ ਕੱਟਣ ਵਾਲੇ ਨਾਈ ਨੂੰ ਬੁਲਾਇਆ ਤੇ ਜਦੋਂ ਆਇਆ ਕੋਲ ਤੇ ਭਾਈ ਸਾਹਿਬ ਨੇ ਇੱਕੋ ਹੀ ਲੱਤ ਮਾਰੀ। ਉਹ ਤੇ ਬੇਚਾਰਾ ਬੇਹੋਸ਼ ਹੋ ਕੇ ਡਿੱਗ ਗਿਆ, ਮੁੜ ਕੇ ਉੱਠਿਆ ਹੀ ਨਹੀਂ ਹੈ। ਦੂਸਰਾ ਰਾਹ ਉਹਦੇ ਇੱਕ ਘਸੁੰਨ ਮਾਰਿਆ, ਮੁੜ ਕੇ ਉਹ ਨਹੀਂ ਉੱਠਿਆ। ਫਿਰ ਬਾਹਾਂ ਤੋਂ ਪਕੜ ਲਿਆ ਵੀ ਹੁਣ ਕੀ ਕਰੂਗਾ ਇਹ। ਤੇ ਜਦੋਂ ਕੋਲ ਹੋਇਆ ਭਾਈ ਸਾਹਿਬ ਬੈਠੇ ਸਨ ਤੇ ਉਹ ਖੜਾ ਕੇਸ ਕੱਟਣ ਲੱਗਿਆ, ਉਹਦੇ ਪੇਟ ਦੇ ਵਿੱਚ ਮਾਰਿਆ ਸਿਰ, ਉਹ ਵੀ ਸੁੱਟਦਾ। ਉਹ ਸਮਝ ਗਏ ਵੀ ਇਹ ਕੇਸ ਨਹੀਂ ਕਟਾਊਗਾ। ਕਹਿੰਦੇ ਨਾ ਵੀ ਕੇਸ ਨਹੀਂ ਕੱਟੇ ਜਾ ਸਕਦੇ, ਸਿੱਖੀ ਕੇਸਾਂ ਸੱਚ ਨਿਭਾਉਣੀ। ਜਦੋਂ ਕੋਈ ਨਾਂ ਵੱਸ ਚੱਲਿਆ ਨਾ, ਕੋਈ ਨੇੜੇ ਨਹੀਂ ਪਹੁੰਚ ਸਕਿਆ, ਫਿਰ ਉਹਨਾਂ ਨੇ ਕਿਹਾ ਵੀ ਓ ਕਰੋ, ਇਹਦੀ ਖੋਪਰੀ ਉਹ ਲਾ ਦਿਓ। ਭਾਈ ਸਾਹਿਬ ਕਹਿੰਦੇ ਵੀ ਮੈਂ ਖੋਪਰੀ ਲੁਹਾਣ ਨੂੰ ਤਿਆਰ ਹਾਂ, ਪਰ ਕੇਸਾਂ ਨੂੰ ਕਟਾਉਣ ਵਾਸਤੇ ਮੈਂ ਤਿਆਰ ਨਹੀਂ ਹਾਂ। ਗੱਜ ਕੇ ਆਖੋ ਸਤਨਾਮ। ਇਹ ਮੇਰੇ ਗੁਰੂ ਦੀ ਮੋਹਰ ਹੈ, ਕੇਸ ਗੁਰੂ ਦੀ ਮੋਹਰ ਹੈ। ਜੇ ਮੋਹਰ ਹੀ ਨਾ ਰਹੀ ਤੇ ਕੀ ਕਰਾਂਗੇ ਅਸੀਂ? ਕੇਸ ਗੁਰੂ ਦੀ ਮੋਹਰ ਹੈ, ਜੇ ਮੋਹਰ ਲੱਗ ਜਾਵੇ ਤਾਂ ਦਸਖਤ ਹੋ ਜਾਂਦੇ ਨੇ। ਜੇ ਗੁਰੂ ਦੀ ਕੇਸ ਮੋਹਰ ਕੋਲ ਨੇ ਨਾ, ਤਾਂ ਪਰਮਾਤਮਾ ਦੇ ਦਸਖਤ ਹੋਣਗੇ। ਮੋਹਰ ਲੱਗੀ ਹੈ, ਅਸੀਂ ਕਹਿੰਦੇ ਸਿੱਖਾਂ ਲਈ, ਸਿੱਖਾਂ ਲਈ ਪੂਰੇ ਵਰਲਡ ਲਈ ਕੇਸ ਜ਼ਰੂਰੀ ਨੇ। ਰਣੀਜ ਉਸ ਬੜੀ ਕੰਮ ਦੀ ਗੱਲ ਕਰਦਾ, ਉਹ ਕਹਿੰਦਾ ਮੇਰਾ ਪ੍ਰੋਫੈਸਰ ਪੁੱਛਦਾ ਵੀ ਤੂੰ ਕੇਸ ਰੱਖੇ ਨੇ, ਕਹਿੰਦਾ ਜੀ ਮੈਂ ਤੁਹਾਨੂੰ ਪੁੱਛ ਸਕਦਾ ਤੁਸੀਂ ਕਟਾਏ ਕਿਉਂ ਨੇ? ਇਹਦਾ ਕੁਦਰਤ ਨੇ ਦਿੱਤੇ ਨੇ, ਮੈਂ ਰੱਖੇ ਹੋਏ ਨੇ, ਤੁਸੀਂ ਕਿਉਂ ਕਟਾਏ ਨੇ? ਤੁਸੀਂ ਇਸ ਗੱਲ ਦਾ ਜਵਾਬ ਦਿਓ। ਤੋ ਕੇਸ ਗੁਰੂ ਦੀ ਮੋਹਰ ਹੈ, ਨਹੀਂ ਮੈਂ ਕਟਾ ਸਕਦਾ। ਤਾਂ 25 ਜੂਨ ਨੂੰ ਭਾਈ ਸਾਹਿਬ ਜੀ ਦੀ ਖੋਪਰੀ ਲਾ ਦਿੱਤੀ, ਕੇਸ ਲਾ ਦੇਖੋ, ਕੇਸ ਨਹੀਂ ਲਵਾਉਣ ਦਿੱਤੇ, ਕੇਸਾਂ ਦੇ ਸਮੇਤ ਖੋਪਰੀ ਲੈ ਗਈ। ਮੈਡੀਕਲ ਸਾਇੰਸ ਇਸ ਗੱਲ ਨੂੰ ਮੰਨਦੀ ਨਹੀਂ ਵੀ ਕਿਸੇ ਬੰਦੇ ਦੀ ਖੋਪਰੀ ਤੇ ਜਿਉਂਦਾ ਰਹੇ। ਉਹ ਤਾਂ ਜੇ ਫ੍ਰੈਕਚਰ ਵੀ ਆ ਜਾਵੇ ਖੋਪਰੀ ਦੇ ਵਿੱਚ ਤਾਂ ਵੀ ਬੰਦਾ 24-48 ਘੰਟਿਆਂ ਵਿੱਚ ਤੁਰ ਪੈਂਦਾ। ਪਰ ਇਹ ਸਿੱਖ ਹੀ ਹੈ, ਵੱਖਰੀ ਕੌਮ ਆ ਕਿ ਭਾਈ ਸਾਹਿਬ ਬੈਠੇ ਨੇ। ਸਿੱਖਾਂ ਨੇ ਕਿਹਾ ਭਾਈ ਸਾਹਿਬ ਜਾਣਾ ਨਹੀਂ, ਕਹਿੰਦੇ ਪਹਿਲੇ ਜ਼ਕਰੀਆ ਖਾਨ ਨੂੰ ਜੁੱਤੀ ਦੇ ਮੂਹਰੇ ਲਾ ਕੇ ਲਿਜਾਣਾ, ਫਿਰ ਬਾਅਦ ਵਿੱਚ ਜਾਣਾ। ਉਸੇ ਬਾਅਦ ਜ਼ਕਰੀਆ ਖਾਨ ਨੂੰ ਪੈ ਗਿਆ ਬੰਨ, ਬੜੀਆਂ ਕੋਸ਼ਿਸ਼ਾਂ ਕੀਤੀਆਂ। ਉਸ ਤੋਂ ਬਾਅਦ ਅਖੀਰ ਤੇ ਭਾਈ ਸਾਹਿਬ ਕੋਲ ਆ ਗਏ। ਭਾਈ ਸਾਹਿਬ ਕਹਿੰਦੇ ਵੀ ਹੁਣ ਸਾਡੇ ਵੱਲੋਂ ਤਾਂ ਤੀਰ ਚੱਲ ਗਿਆ, ਹੁਣ ਇਹ ਹੈ ਵੀ ਮੇਰਾ ਤੇਰੇ ਨਾਲ ਕੋਈ ਵੈਰ ਵਿਰੋਧ ਕੋਈ ਨਹੀਂ ਹੈ, ਤੂੰ ਆਪਣਾ ਕੰਮ ਕਰ ਤੇ ਮੈਂ ਆਪਣਾ ਕਰ ਰਿਹਾ, ਮੇਰੇ ਅੰਦਰ ਕੋਈ ਈਰਖਾ ਨਹੀਂ ਤੇਰੇ ਵਾਸਤੇ ਹੈ, ਪਰ ਹੁਣ ਜਿਹੜਾ ਤੀਰ ਚੱਲ ਗਿਆ ਉਹ ਨਹੀਂ ਹੁਣ ਵਾਪਸ ਆਉਣਾ। ਉਹ ਕਹਿੰਦੇ ਹੱਲ ਤੇ ਦੱਸੋ। ਉਹ ਕਹਿਣ ਲੱਗੇ ਵੀ ਸੰਗਤ ਹੱਲ ਕਰ ਸਕਦੀ ਹੈ, ਸੰਗਤ ਬੇਨਤੀ ਕਰੇ ਤਾਂ ਸਤਿਗੁਰੂ ਜੀ ਮੰਨ ਲੈਣੇ, ਮੇਰੇ ਇਕੱਲੇ ਤੋਂ ਨਹੀਂ ਮੰਨਦੇ। ਸੰਗਤ ਨੇ ਬੇਨਤੀ ਕੀਤੀ, ਕਹਿਣ ਲੱਗੇ ਵੀ ਭਾਈ ਸਾਹਿਬ ਦਾ ਜੋੜਾ ਲੈ ਜਾਓ ਤੇ ਉਹਦੇ ਸਿਰ ਦੇ ਵਿੱਚ ਮਾਰੋ ਤੇ ਪਿਸ਼ਾਬ ਆ ਜਾ ਕਰੇਗਾ। ਨਵੀਂ ਜੁੱਤੀ ਲਿਆ ਕੇ ਭਾਈ ਸਾਹਿਬ ਦੇ ਚਰਨਾਂ ਵਿੱਚ ਪਵਾਈ ਤੇ ਫਿਰ ਉਹ ਜੋੜਾ ਲਿਜਾ ਕੇ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਵੱਜਦਾ ਸੀ ਤਾਂ ਉਹਨੂੰ ਪਿਸ਼ਾਬ ਆਉਂਦਾ ਸੀ ਕਿਉਂਕਿ ਬੰਨ ਪਿਆ ਹੋ ਰਿਹਾ ਸੀ। ਜਦੋਂ 22 ਦਿਨ ਬਤੀਤ ਹੋ ਗਏ, ਉਹ ਕਹਿੰਦਾ ਓਏ ਖਸਮਾ ਮੇਰਾ ਖਹਿੜਾ ਛੱਡ ਦੇ। ਕਹਿਣ ਲੱਗਿਆ ਜ਼ਕਰੀਆ ਖਾਨ ਜੀ, ਮੇਰੇ ਤੋਂ ਪਹਿਲਾਂ ਤੁਹਾਨੂੰ ਜਾਣਾ ਪੈਣਾ, ਮੈਂ ਤੁਹਾਡੇ ਤੋਂ ਬਾਹਰ ਜਾਣਾ, ਤੁਸੀਂ ਚੱਲੋ ਤੇ ਮੈਂ ਤੁਹਾਡੇ ਨਾਲ ਹੀ ਹਾਂ। ਇਹ 22 ਦਿਨ ਜ਼ਕਰੀਆ ਖਾਨ ਰਿਹਾ, ਜੁੱਤੀਆਂ ਖਾਂਦਾ ਰਿਹਾ ਸਿੱਖ ਦੀਆਂ ਤੇ ਫਿਰ ਉਹ ਤੁਰ ਗਿਆ। ਤੇ ਫਿਰ 22 ਦਿਨਾਂ ਬਾਅਦ ਭਾਈ ਸਾਹਿਬ ਨੇ ਅੱਜ ਦੇ ਦਿਨ ਬਿਕਰਮੀ ਸੰਮਤ 1803 ਤੇ ਸਿੱਖ ਸੰਗਤ ਨੂੰ ਕਹਿਣਾ ਕੀਤਾ, ਖਾਲਸਾ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਹੁਕਮ ਆ ਗਿਆ ਤੇ ਅਸੀਂ ਹੁਣ ਅੱਜ ਚੱਲ ਪਾਉਣਾ। ਸੋ ਅੱਜ ਦੇ ਦਿਨ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਸਿੱਖੀ ਨੂੰ ਕੇਸਾਂ ਦੇ ਸੰਗ ਨਿਭਾਇਆ, ਉਹ ਇਸ ਸੰਸਾਰ ਤੋਂ ਸ਼ਹੀਦੀ ਦਾ ਜਾਮ ਪੀ ਕੇ ਤੁਰੇ। ਸੋ ਜੇ ਕੇਸ ਦਿਵਸ ਮਨਾਉਣਾ ਤਾਂ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਵਸ ਤੇ ਮਨਾਉਣਾ ਚਾਹੀਦਾ। ਕਿ ਕੇਸਾਂ ਦੇ ਪ੍ਰਤੀ ਉਹਨਾਂ ਨੇ ਆਪਣੇ ਸਰੀਰ ਨੂੰ ਕੁਰਬਾਨ ਕੀਤਾ ਪਰ ਕੇਸ ਨੂੰ ਕੈਂਚੀ ਨਹੀਂ ਲੱਗਣ ਦਿੱਤੀ। ਸੋ ਅੱਜ ਭਾਈ ਲੋੜ ਹੈ ਭਾਈ ਤਾਰੂ ਸਿੰਘ ਜੀ ਦਾ ਧਿਆਨ ਧਰਨ ਦੀ ਕਿ ਜਿਨ੍ਹਾਂ ਨੇ ਆਪਣੇ ਕੇਸਾਂ ਨੂੰ ਕੈਂਚੀ ਨਹੀਂ ਲੱਗਣ ਦਿੱਤੀ ਤੇ ਅਸੀਂ ਆਪ ਹੀ ਲੁਆਰੀ ਜਾ ਰਹੇ ਹਾਂ ਤੇ ਸਿੱਖੀ ਇਸ ਤਰ੍ਹਾਂ ਨਹੀਂ ਬਚੇਗੀ। ਕੇਸ ਜਿਹੜੇ ਨੇ ਸਾਬਤ ਸੂਰਤ ਦਸਤਾਰ ਸਿਰਾ ਜਿਵੇਂ ਕੁਦਰਤ ਨੇ ਸਾਨੂੰ ਸਰੀਰ ਦਿੱਤਾ ਅਸੀਂ ਉਸੇ ਤਰ੍ਹਾਂ ਰੱਖਣਾ। ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇੱਕ ਵੀ ਰੋਮ ਨੂੰ ਹਿਲਾਉਣ ਦਾ ਸਾਨੂੰ ਅਧਿਕਾਰ ਨਹੀਂ ਹੈ। ਪਰਮੇਸ਼ਰ ਦਾ ਘਰ ਹੈ ਇਹ ਤੇ ਆਪਣੇ ਘਰ ਦੇ ਕੋਈ ਬਰੰਜੀ ਵੀ ਕੱਢੇ ਤੇ ਅਸੀਂ ਵੇਖਦੇ ਹਾਂ ਵੀ ਕੀ ਕਰਦੇ ਹੋ ਸਾਡੀ ਕੰਮ ਤੇ। ਤੇ ਪਰਮੇਸ਼ਰ ਦਾ ਘਰ ਇਹਨੂੰ ਵਿਗਾੜ ਕੇ ਤੇ ਪਰਮੇਸ਼ਰ ਦੀ ਖੁਸ਼ੀ ਲੈਣਾ ਚਾਹੁੰਦੇ ਹਾਂ ਤੇ ਖੁਸ਼ੀ ਨਹੀਂ ਮਿਲੇਗੀ। ਹੁਣ ਆਨੰਦ ਕਾਰਜ ਹੈ ਆਏ ਨੀ ਗੁੱਡੀ ਬਿਊਟੀ ਪਾਰਲਰ ਗਈ ਹੋਈ ਹੈ। ਹੁਣ ਬਿਊਟੀ ਪਾਰਲਰ ਦੇ ਵਿੱਚ ਕੇਸਾਂ ਦੀ ਬੇਅਦਬੀ ਕਰਾ ਕੇ ਗੁਰੂ ਦੀ ਖੁਸ਼ੀ ਦਊਂਗੇ ਇਹਦੇ ਨਾਲ ਤਾਂ ਚੰਗਾ ਪਰੇ ਤੋਂ ਪਰੇ ਚਲੇ ਜਾਓ ਤੇ ਗੁਰੂ ਕੋਲ ਆਉਣ ਦੀ ਲੋੜ ਨੀ। ਗੁਰੂ ਕਹਿੰਦਾ ਕੇਸ ਰੱਖੋ ਤੇ ਅਸੀਂ ਬੇਅਦਬੀ ਕਰਾ ਕੇ ਆਏ ਹਾਂ। ਇਸ ਤਰ੍ਹਾਂ ਖੁਸ਼ੀਆਂ ਨਹੀਂ ਮਿਲਣਗੀਆਂ। ਸੋ ਭਾਈ ਇਹ ਸੁੱਖ ਚਾਰਕ ਦਿੰਦੇ ਨੇ ਆਪਣੇ ਧਰਮ ਨੂੰ ਬਚਾ ਲਈਏ ਸਾਬਤ ਸੂਰਤ ਰਹਿ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆ ਉਹਨਾਂ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ। ਸਤਿਗੁਰਾਂ ਜੀ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਮਨ ਵਿੱਚ ਵਸਾਈਏ ਹਿਰਦੇ ਵਿੱਚ ਧਾਰਨ ਕਰੀਏ ਜਿਸ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਸਾਡਾ ਜੀਵਨ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਟੁੱਟ ਹੈ
ਅਬਨਾਸੀ ਅਗਨਾਥ
ਪੂਰਨ ਹੈ ਸਰਬ ਮੈਂ
ਭਜਨ ਗੁਣ ਸਾਥ
ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਕ
ਗੋਬਿੰਦ ਹੈ ਗੁਣ ਨਿਧਾਨ
ਜਾਕੇ ਸਦਾ ਵਿਵੇਕ
ਅਪਰੰਪਰ ਹਰ ਹਰੇ
ਓਨਾਰ
ਸੰਤ ਹੈ ਕੈ ਸਦਾ ਸੰਗ ਠਾਕੁਰ ਹਾਂ ਦਾਸਰੋ
ਨਿਰਗੁਣ
ਨਾਨਕ ਦੀ ਜੈ ਨਾਮ ਦਾਨ
ਰਾਖੋਈਐ ਪਰੋਏ
ਆਏ ਪ੍ਰਭ ਸਰਣਾਗਤੀ
ਕਿਰਪਾ ਨਿਧ ਦਿਆਲ
ਕੇ ਅੱਖਰ ਹਰ ਮਨ ਵਸਤ
ਨਾਨਕ ਉਤ ਨਿਆਲ
ਵਾਹਿਗੁਰੂ ਨਾਮ ਜਹਾ ਜਹੈ
ਜੜੇ ਸੋਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ
ਉਤਾਰਨ ਹਾਰ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।